अस्सलाम वालेकुम, सत श्री अकाल, आदाब, वेलकम जी आया नू।
तुसी सुन रहे हो देसी वर्ल्ड रेडियो।
सजनों ते मित्रों, किसी भी फिल्म दे विच हीरो ते हीरोइन दा किरदार बड़ा अहम हुंदा है, लेकिन इस किरदार दे नाल नाल करैक्टर एक्टर दा किरदार भी बहुत ही ज्यादा अहम किरदार अदा करदा है। जेकर करैक्टर एक्टर जिहड़ा है ओह बहुत वधिया ते सोहणा निभाया होवे ते ओह हीरो ते हीरोइन नू भी पिछे छड्ड जांदा है। अज साडे नाल चढ़दे पंजाब तों बहुत ही वधिया करैक्टर एक्टर जिन्होंने अज तक जिहड़ा करैक्टर कीता अपना लोहा मनवाया। माँ दा रोल होवे, मासी, चाची, ताई, जिहड़ा भी होवे, इन्हां दा किरदार इन्हां दे दर्शकां नूं अज भी याद है। ते इन्हां दा सफर फिल्म मिट्टी तों शुरू होया जिहड़ा कि अज तक कामयाबी नाल जारी हो सारी है। सत श्री अकाल, निक्का जिहा लाटू, इंग्लैंड, नाडू खान, दूरबीन, किस्मत, रब दा रेडियो 2, किस्सा पंजाब, अरदास करां, मौसम ते नैशनल अवार्ड याफ्ता फिल्म हरजीता वर्गियां अनगिन फिल्मां इन्हां दे क्रेडिट ते ने। मेरे लिए अज बड़े माण वाली गल है कि उन्होंने साडे लिए टाइम कढ़िया। ते दूसरी गल मैं अज आगाज़ दे विच ही दस दवां कि कई लोग मैनूं पुछ रहे सी कि तुसीं अपने चैनल दी अनाउंसमेंट कर दित्ती है, ते क्योंकि मैं 4-5 महीनियां तों इस काम ते लग्गिया सी, लेकिन तुसीं चैनल शुरू नहीं कर रहे। ਇਹ ਜਿਹੜਾ ਨਾ ਰਾਜ ਮੈਂ ਅੱਜ ਤੁਹਾਡੇ ਸਾਹਮਣੇ ਰੱਖਣਾ ਚਾਹਾਂਗਾ ਕਿ ਮੈਂ ਆਪਣੀ ਮਾਂ ਦੀ ਉਡੀਕ ਵਿੱਚ ਬੈਠਾ ਸੀ, ਕਿਉਂਕਿ ਮੇਰੀ ਇਹ ਖੁਆਇਸ਼ ਸੀ, ਮੇਰੀ ਇਹ ਇੱਛਾ ਸੀ ਕਿ ਮੇਰੇ ਚੈਨਲ ਦਾ ਜਿਹੜਾ ਸਭ ਤੋਂ ਪਹਿਲਾ ਇੰਟਰਵਿਊ ਹੋਏਗਾ ਉਹ ਗੁਰਪ੍ਰੀਤ ਕੌਰ ਭੰਗੂ ਮਾਂ ਜੀ ਦਾ ਹੋਏਗਾ। ਅਤੇ ਮੇਰੇ ਵਾਸਤੇ ਅੱਜ ਬੜੀ ਮਾਣ ਅਤੇ ਖੁਸ਼ੀ ਵਾਲੀ ਗੱਲ ਹੈ ਕਿ ਉਹ ਮੇਰੇ ਨਾਲ ਇੰਟਰਵਿਊ ਦੇ ਵਿੱਚ ਮੌਜੂਦ ਨੇ। ਮੈਂ ਉਹਨਾਂ ਨੂੰ ਖੁਸ਼ ਆਮਦੀਦ ਕਹਿਣਾ, ਜੀ ਆਇਆਂ ਨੂੰ ਕਹਿਣਾ।
ਬਹੁਤ ਸਾਰੀਆਂ ਦੁਆਵਾਂ ਪੁੱਤਰ। ਮੈਂ ਵੀ ਅੱਜ ਪ੍ਰਾਊਡ ਫੀਲ ਕਰ ਰਹੀ ਹਾਂ ਕਿ ਮੈਂ ਇੱਕ ਮਾਂ ਹੈ ਜਿਹੜੀ ਉਹਦੇ ਹਿੱਸੇ ਜਿਹੜੇ ਬਣ ਚੁੱਕੇ ਨੇ 1947 ਦੇ ਵਿੱਚ, ਤੇ ਅੱਜ ਮੈਂ ਉਸ ਪੁੱਤਰ ਦੇ ਨਾਲ ਬੈਠੀ ਹਾਂ ਤੇ ਮੈਂ ਇਮੋਸ਼ਨਲ ਵੀ ਹੋ ਰਹੀ ਹਾਂ ਕਿਉਂਕਿ ਭਾਵੇਂ ਪੋਲੀਟੀਸ਼ੀਅਨਾਂ ਨੇ ਦੂਰੀਆਂ ਪਾਈਆਂ ਨੇ, ਪਰ ਅਸੀਂ ਇੱਕ ਹਾਂ। ਇੱਕ ਮਾਂ ਦਾ ਦਰਦ ਹੈ ਜਿਹੜਾ ਉਹ ਮਾਂ ਹੀ ਜਾਣ ਸਕਦੀ ਹੈ, ਭਾਵੇਂ ਉਹ ਧਰਤੀ ਮਾਂ ਹੋਵੇ ਤੇ ਭਾਵੇਂ ਉਹ ਮੇਰੇ ਵਰਗੀ ਮਾਂ ਹੋਵੇ। ਮੈਂ ਪ੍ਰਾਊਡ ਫੀਲ ਕਰ ਰਹੀ ਹਾਂ ਕਿ ਅੱਜ ਮੈਂ ਤੁਹਾਡੇ ਰੂਬਰੂ ਹੋ ਰਹੀ ਹਾਂ, ਤੁਹਾਡੇ ਨਾਲ ਗੱਲਬਾਤ ਕਰਨ ਜਾ ਰਹੀ ਹਾਂ, ਤੁਹਾਡੇ ਸਾਰਿਆਂ ਦਾ ਪਿਆਰ ਕਬੂਲ ਰਹੀ ਹਾਂ।
ਬਿਲਕੁਲ, ਮੈਨੂੰ ਵੀ ਅੱਜ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਤੇ ਅੱਜ ਮੇਰੇ ਵਾਸਤੇ ਜਿਵੇਂ ਇੱਕ ਖੁਸ਼ੀ ਦਾ ਦਿਨ ਹੁੰਦਾ ਨਾ, ਅਸੀਂ ਕਹਿੰਦੇ ਹਾਂ ਈਦ ਦਾ ਦਿਨ ਨੇ ਅੱਜ ਮੇਰੇ ਲਈ, ਤੇ ਅੱਜ ਮੇਰੇ ਲਈ ਬਹੁਤ ਜ਼ਿਆਦਾ ਖੁਸ਼ੀ ਦਾ ਦਿਨ ਨੇ ਕਿ ਤੁਸੀਂ ਮੇਰੇ ਨਾਲ ਹੋ। ਤੇ ਆਪਾਂ ਇੰਟਰਵਿਊ ਦਾ ਆਗਾਜ਼ ਕਰਨੇ ਆ। ਮੇਰਾ ਤੁਹਾਡੇ ਨਾਲ ਪਹਿਲਾ ਸਵਾਲ ਹੈ ਕਿ ਇੰਡੀਆ ਸਿਨੇਮਾ ਜਿਹੜਾ ਹੈ ਅੱਜ ਕੱਲ੍ਹ ਆਪਣੇ ਬਹੁਤ ਅਰੂਜ 'ਤੇ ਹੈ, ਇਹਦਾ ਤੁਸੀਂ ਕ੍ਰੈਡਿਟ ਕਿਸ ਨੂੰ ਦਿੰਦੇ ਹੋ?
ਬੇਟਾ, ਸਭ ਤੋਂ ਪਹਿਲਾਂ ਤਾਂ ਮੈਂ ਜਿਹੜੀ ਸਾਡੀ ਆਡੀਅੰਸ ਹੈ ਪੰਜਾਬੀ ਸਿਨੇਮੇ ਨੂੰ ਪਿਆਰ ਕਰਨ ਵਾਲੀ ਹੈ ਉਹਨੂੰ ਇਹਦਾ ਸਿਹਰਾ ਦਿੰਦੀ ਹਾਂ। ਦੂਜਾ, ਸਾਡੇ ਜਿਨ੍ਹਾਂ ਨੇ ਆਗਾਜ਼ ਕੀਤਾ ਸੀ ਮਨ ਜੀ, ਜਿਨ੍ਹਾਂ ਨੂੰ ਮਨਮੋਹਨ ਸਿੰਘ ਨੂੰ ਜਿਨ੍ਹਾਂ ਨੂੰ ਪਿਆਰ ਨਾਲ ਮਨ ਜੀ ਕਹਿੰਦੇ ਨੇ, ਜਿਨ੍ਹਾਂ ਨੇ ਹਿੰਦੀ ਸਿਨੇਮੇ ਨੂੰ ਛੱਡ ਕੇ ਹਾਂਜੀ ਪੰਜਾਬੀ ਇੰਡਸਟਰੀ ਨੂੰ ਦਾ ਸਿਰ ਹੈ ਜਿਹੜਾ ਮਾਣ ਉੱਚਾ ਕੀਤਾ ਸਾਡਾ, ਤੇ ਸਾਨੂੰ ਵੀ ਇਹ ਮੌਕਾ ਮਿਲਿਆ ਤਾਂ ਕਰਕੇ ਕਿ ਇਹਦਾ ਸਿਹਰਾ ਮੈਂ ਜਿਹੜਾ ਸਾਰੀ ਆਡੀਅੰਸ ਤੇ ਸਾਡੇ ਮਨ ਜੀ ਨੂੰ ਜਾਣੀ ਆ, ਸਤਿਕਾਰਯੋਗ ਮਨ ਜੀ ਨੂੰ ਦੇਣ ਜਾ ਰਹੀ ਹਾਂ
ਜੀ। ਮਾਂ ਜੀ, ਦੂਸਰਾ ਫਿਲਮ ਹੈ ਜਦੋਂ ਤੁਸੀਂ ਵਿਲਨ ਦਾ ਰੋਲ ਕਰਦੇ ਜੇ ਤੇ ਤੁਹਾਡੇ ਤੋਂ ਬੜਾ ਡਰ ਜਿਹਾ ਲੱਗਦਾ ਹੈ, ਲੇਕਿਨ ਜੇ ਤੁਸੀਂ ਕਮੇਡੀ ਦਾ ਰੋਲ ਕਰਦੇ ਜੇ, ਮਜ਼ਾਹੀਆ ਫਨਕਾਰ ਮਜ਼ਾਹੀਆ ਜਿਹੜਾ ਰੋਲ ਹੈ ਉਹ ਅਦਾ ਕਰਦੇ ਜੇ, ਤੇ ਫਿਰ ਤੁਹਾਡੇ ਤੇ ਬਹੁਤ ਜ਼ਿਆਦਾ ਪਿਆਰ ਆਉਂਦਾ ਹੈ। ਲੇਕਿਨ ਤੁਸੀਂ ਖੁਦ ਕਿਹੜਾ ਐਸਾ ਰੋਲ ਹੈ ਜਿਹੜਾ, ਕਿਉਂਕਿ ਤੁਸੀਂ ਬਹੁਤ ਸਾਰੀ ਫਿਲਮਾਂ ਕੀਤੀਆਂ ਨੇ, ਬੇਸ਼ੁਮਾਰ ਕਰੈਕਟਰ ਕੀਤੇ ਨੇ, ਕਿਹੜਾ ਐਸਾ ਕਰੈਕਟਰ ਹੈ ਜਾਂ ਰੋਲ ਜਿਹੜਾ ਤੁਸੀਂ ਖੁਦ ਨੂੰ ਤੁਹਾਨੂੰ ਬਹੁਤ ਅੱਛਾ ਲੱਗਦਾ ਵਾ, ਜਿਹਨੂੰ ਤੁਸੀਂ ਖੁਦ ਵੀ ਇੰਜੋਏ ਕਰਦੇ ਹੋ?
ਦੇਖੋ ਬੇਟੇ, ਵੈਸੇ ਤਾਂ ਹਰ ਆਰਟਿਸਟ ਨੂੰ ਆਪਣਾ ਹਰ ਕਿਰਦਾਰ ਪਿਆਰਾ ਹੁੰਦਾ, ਜਿਵੇਂ ਮਾਂ ਨੂੰ ਹਰ ਬੱਚਾ ਪਿਆਰਾ ਹੁੰਦਾ, ਪਰ ਮੈਨੂੰ ਕੁਛ ਇਹ ਇੱਕ ਮੌਕਾ ਹੁੰਦਾ ਕਿ ਕਿਸੇ ਇਨਸਾਨ ਨੂੰ ਕਦੋਂ ਮੌਕਾ ਮਿਲਦਾ। ਮੇਰੇ ਤੋਂ ਬਹੁਤ ਹੀ ਅੱਛੇ ਆਰਟਿਸਟ ਬੈਠੇ ਨੇ ਜਿਨ੍ਹਾਂ ਦਾ ਮੈਂ ਬਹੁਤ ਸਤਿਕਾਰ ਕਰਦੀ ਹਾਂ, ਨਾਂ ਲੈਣਾ ਜ਼ਰੂਰ ਚਾਹੂੰਗੀ, ਸਾਡੇ ਵੱਡੇ ਭੈਣ ਜੀ ਮੈਡਮ ਨਿਰਮਲ ਰਿਸ਼ੀ ਜੀ, ਕਿਉਂਕਿ ਮੈਂ ਉਹਨਾਂ ਦਾ ਬਹੁਤ ਸਤਿਕਾਰ ਕਰਦੀ ਹਾਂ। ਉਹਨਾਂ ਦੀ ਮੈਂ ਬੋਲੀ ਤੋਂ ਪ੍ਰਭਾਵਿਤ ਹਾਂ, ਉਹਨਾਂ ਦੇ ਮੈਂ ਲਹਿਜੇ ਤੋਂ ਪ੍ਰਭਾਵਿਤ ਹਾਂ, ਤੇ ਮੈਂ ਤਾਂ ਇੱਕ ਤੁੱਛ ਜੀ ਆਰਟਿਸਟ ਹਾਂ ਬੇਟੇ, ਤੁਸੀਂ ਇੰਨਾ ਮਾਣ ਦੇ ਰਹੇ ਹੋ। ਦੂਜੇ ਮੇਰੇ ਤੋਂ ਬਹੁਤ ਸੀਨੀਅਰ ਆਰਟਿਸਟ ਨੇ, ਪਰ ਮੈਂ ਆਪਦੀ ਹਰ ਫਿਲਮ ਦੇ ਹਰ ਆਰਟ ਕਰੈਕਟਰ ਨੂੰ ਪਿਆਰ ਕਰਦੀ ਹਾਂ, ਪਰ ਕੁਛ ਏਦਾਂ ਜਿਵੇਂ ਅਰਦਾਸ ਵਰਗੀਆਂ ਫਿਲਮਾਂ ਤੇ ਹਰਜੀਤਾ, ਚੌਥੀ ਕੂਟ ਤੇ ਹਰਜੀਤਾ ਨੇ ਨੈਸ਼ਨਲ ਅਵਾਰਡ ਪ੍ਰਾਪਤ ਕੀਤਾ ਹੈ, ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ, ਤੇ ਮੈਂ ਧੰਨਵਾਦ ਕਰਦੀ ਹਾਂ ਉਹਨਾਂ ਡਾਇਰੈਕਟਰਸ ਦਾ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ, ਤੇ ਜੇ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਸਾਡੇ ਡਾਇਰੈਕਟਰਸ ਨੇ ਤੇ ਸਾਡੇ ਰਾਈਟਰਸ ਨੇ ਤਾਂ ਮੈਂ ਅੱਜ ਉਸ ਮੁਕਾਮ ਤੇ ਪਹੁੰਚੀ। मैं सदा ऋणी रहूंगी इन्होंने डायरेक्टर्स दी। हरजीता विचला किरदार वाकई बहुत वधिया लग्या। मैं जगदीप सिद्धू ते दादू जी दी धन्नवादी हाँ जिन्हां ने मेरे तो यह काम करवाया। बाकी सारियां फिल्मां अणगिणत फिल्मां ने जिन्हां दे विच वख वख तरह का रोल निभाया गया, जिस तरह तुसीं वर्णन किया मिट्टी फिल्म तो। मिट्टी फिल्म दे
जी
विच
जी
भावें मेरा एक छोटा जिहा किरदार सी, एक माँ का किरदार, पर मैं वो एक ऐदां दी माँ बेटा जिहदा बच्चा बहुत गरीब परिवार हुंदा ते उहदा बच्चा जिहड़ा उहो ਵੱਡਿਆਂ ਨਾਲ ਰਲ ਕੇ, ਵੱਡਿਆਂ ਦੇ ਕਾਕਿਆਂ ਨਾਲ ਰਲ ਕੇ ਬੁਰੀ ਸੰਗਤ ਚ ਪੈਣ ਜਾ ਰਿਹਾ, ਤੇ ਜਿਹੜਾ ਉਹਦਾ ਦਰਦ ਹੈ ਉਹ ਇੱਕ ਡਾਇਲੌਗ ਦੇ ਵਿੱਚ ਜੋ ਮਹਿਸੂਸ ਹੋਇਆ ਮੈਨੂੰ ਉਦੋਂ ਨਹੀਂ ਪਤਾ ਲੱਗਿਆ, ਪਰ ਬਾਅਦ 'ਚ ਜਦੋਂ ਲੋਕਾਂ ਨੇ ਇੰਨਾ ਪਿਆਰ ਦਿੱਤਾ ਤਾਂ ਵਾਕਈ ਜਦੋਂ ਮੈਂ ਫਿਲਮ ਦੇਖੀ ਮੈਨੂੰ ਲੱਗਿਆ ਜਿਵੇਂ ਮੈਂ ਜ਼ਰੂਰ ਬੋਲੂੰਗੀ ਉਹ ਡਾਇਲੌਗ, ਤੇ ਮੈਂ ਬੋਲਦੀ ਵੀ ਰਹਿੰਦੀ ਹਾਂ ਕਿ
जी जी
ਜਦੋਂ ਉਹ
जी
ਬੱਚਾ ਉਹਨਾਂ ਦੇ ਮਗਰ ਲੱਗਦਾ ਤੇ ਆਪਣੇ ਘਰ ਦੀ ਹਾਲਤ ਨਹੀਂ ਦੇਖਦਾ ਤਾਂ ਉਹਨੂੰ ਕਿਵੇਂ ਬਹੁਤ ਹੀ ਅੰਦਰੋਂ ਹੂਕ ਨਿਕਲਦੀ ਹੈ ਮੇਰੇ, ਤੇ ਉਸ
जी
ਹੂਕ ਜਿਹੜੀ ਹੈ ਸੱਚੀ ਮੈਨੂੰ ਅੱਜ ਵੀ ਮਹਿਸੂਸ ਹੁੰਦੀ ਹੈ, ਤੇ ਲੋਕਾਂ ਨੇ ਉਸ ਹੂਕ ਨੂੰ ਪਿਆਰ ਦਿੱਤਾ। ਤੇ ਮੇਰਾ ਕੋ
जी
ਆਰਟਿਸਟ ਸੀ ਸੁਰਜੀਤ ਗਾਮੀ ਜਿਹਨੇ ਬੜਾ
जी
ਕੋਆਪਰੇਟ ਕੀਤਾ, ਤੇ ਜਤਿੰਦਰ ਮੌਰ ਦੀ ਧੰਨਵਾਦੀ ਹਾਂ ਬੇਟਾ ਜਿਨ੍ਹਾਂ ਨੇ ਮੇਰੇ ਤੋਂ ਕੰਮ ਕਰਵਾਇਆ।
जी
ਉਹ
जी
ਸੀਗਾ ਬੇਪੁੱਤ ਤੂੰ ਤਾਂ ਜਮਾ ਹੀ ਨਰਮੋਹਾ ਹੋ ਗਿਆ ਬੇਟਾ, ਲੱਗਦਾ ਹੁੰਦਾ ਮਾਂ ਨੂੰ ਕਿ ਤੂੰ ਮਾਂ ਨੂੰ ਭੁਲਾ ਕੇ ਸੱਚੀ ਹੋਈ ਨਰਮੋਹਾ ਹੋ ਗਿਆ ਕਿ ਤੂੰ ਕਿਹੜੀ ਸੰਗਤ ਚ ਪੈਣ ਜਾ ਰਿਹਾ। ਸੱਚੀ ਉਹ ਜਿਹੜਾ ਕਿਰਦਾਰ ਸੀ ਉਹ ਮੇਰੇ ਬਹੁਤ
जी
ਦਿਲ ਦੇ ਨੇੜੇ ਆ। ਵੈਸੇ ਮੈਂ ਪਹਿਲੇ ਹੀ ਕਹਿ ਚੁੱਕੀ ਹਾਂ ਕਿ ਹਰ ਕਿਰਦਾਰ ਹਰ ਆਰਟਿਸਟ ਦੇ ਦਿਲ ਦੇ ਨੇੜੇ ਹੁੰਦਾ, ਪਰ ਕੁਝ ਜਿਹੜੇ ਆਰਟ ਕਰੈਕਟਰ ਨੂੰ ਲੋਕ ਪਿਆਰ ਦਿੰਦੇ ਆ ਫਿਰ ਉਹ ਕਰੈਕਟਰ ਆਰਟਿਸਟ ਦੇ ਵੀ ਅੰਦਰ ਵੱਸ ਜਾਂਦਾ।
ਬਿਲਕੁਲ। ਤੇ ਤੁਸੀਂ ਤੁਹਾਡੀ ਫਿਲਮਾਂ ਮੈਂ ਵੀ ਕਾਫੀ ਦੇਖੀਆਂ ਨੇ, ਤੇ ਤੁਸੀਂ ਵੀ ਲੋਕਾਂ ਦੇ ਦਿਲਾਂ ਦੇ ਤਾਂ ਨੇੜੇ ਹੋ ਕਿ ਤੁਸੀਂ ਜਿਹੜਾ ਵੀ ਅੱਜ ਤੱਕ ਕਿਰਦਾਰ ਨਿਭਾਇਆ ਹੈ, ਜਿਹੜਾ ਵੀ ਕਰੈਕਟਰ ਕੀਤਾ ਹੈ, ਉਹਨੂੰ ਇੰਨਾ ਜਮ ਕੇ ਉਹਨੂੰ ਇੰਨਾ ਖੁੱਭ ਕੇ ਕੀਤਾ ਕਿ ਉਹ ਨੂੰ ਦਿਲੋਂ ਕੱਢਣਾ ਜਾਂ ਭੁਲਾਣਾ ਮੇਰੇ ਖਿਆਲ ਵਿੱਚ ਕੋਈ ਤੁਹਾਡੀ ਕੋਈ ਵੀ ਫਿਲਮ ਵੇਖਣ ਤੋਂ ਬਾਅਦ ਇੱਦਾਂ ਸੌਖਾ ਕੰਮ ਨਹੀਂ। ਮਤਲਬ ਦਿਲ ਤੇ ਜ਼ਿਹਨ ਤੇ ਇੱਕ ਨਕਸ਼ ਹੋ ਜਾਂਦਾ ਹੈ। ਮਤਲਬ ਤੁਸੀਂ ਉਸ ਆਪਣੇ ਕਰੈਕਟਰ ਇਸ ਖੂਬਸੂਰਤ ਅੰਦਾਜ਼ ਨਾਲ, ਤੇ ਬਹੁਤ ਸਾਰੇ ਜਿਹੜੇ ਲੋਕ ਨੇ ਸਾਡੇ ਲਹਿੰਦੇ ਪੰਜਾਬ ਤੋਂ ਤੁਹਾਨੂੰ ਬਹੁਤ ਜ਼ਿਆਦਾ ਇਸੇ ਲਈ ਪਿਆਰ ਕਰਦੇ ਨੇ ਕਿ ਤੁਸੀਂ ਜਿਹੜਾ ਵੀ ਕਰੈਕਟਰ ਕਰਦੇ ਹੋ ਉਹਦੇ ਵਿੱਚ ਕਮਾਲ ਕਰ ਦਿੰਦੇ ਜੀ ਤੁਸੀਂ।
ਉਹ ਗੱਲ ਇਹ ਹੁੰਦੀ ਹੈ ਬੇਟਾ ਕੱਲਾ ਐਕਟਰ ਵੀ ਕੁਝ ਨਹੀਂ ਕਰ ਸਕਦਾ, ਐਕਟਰ ਦੇ ਅੰਦਰ ਦੀ ਜਿਹੜੀ ਕਲਾ ਉਹ ਡਾਇਰੈਕਟਰ ਨੇ ਕੱਢਣੀ ਹੁੰਦੀ ਹੈ। ਬਾਕੀ ਮੈਂ ਇਹਦਾ ਸਿਹਰਾ ਦੇਵਾਂਗੀ ਕਿ ਇੰਨੀ ਦੇਰ ਜਿਹੜਾ ਲੋਕਾਂ 'ਚ ਕੰਮ ਕੀਤਾ ਹੈ, ਥੀਏਟਰ ਕੀਤਾ ਹੈ,
ਜੀ
ਥੀਏਟਰ ਤੋਂ ਬੰਦਾ ਮਹਿਸੂਸ ਕਰਨਾ ਸਿੱਖਦਾ ਹੈ, ਉਹਦੀ ਲੈਂਗੁਏਜ ਤੇ ਪਕੜ ਹੋ ਜਾਂਦੀ ਹੈ, ਉਹਦੀ ਬੋਲੀ ਤੇ
ਜੀ
ਪਕੜ ਹੋ ਜਾਂਦੀ ਹੈ। ਜਦੋਂ ਬੋਲੀ ਤੇ ਪਕੜ ਹੁੰਦੀ ਹੈ ਉਦੋਂ ਜਿਹੜਾ ਐਕਟਰ ਉਹ ਗੱਲ ਨੂੰ ਬਹੁਤ ਮਹਿਸੂਸ ਕਰ ਲੈਂਦਾ ਹੈ, ਮਹਿਸੂਸ
ਬਿਲਕੁਲ
ਹੋਣ ਦੇ ਨਾਲ ਨਾਲ ਉਦੋਂ ਉਹ ਐਕਟਰ ਐਕਟਰ ਨਹੀਂ ਰਹਿੰਦਾ, ਮਤਲਬ ਨਾਮ ਦਾ ਨਹੀਂ ਰਹਿੰਦਾ। ਜਿਵੇਂ ਮੈਂ ਉਦੋਂ ਗੁਰਪ੍ਰੀਤ ਭੰਗੂ ਨਹੀਂ, ਉਹ ਐਕਟਰ ਹੁੰਦਾ ਹੈ, ਉਹ
ਵਾਹ
ਨਾਂ ਦਾ ਉਹ ਨਾਂ ਹੁੰਦਾ ਹੈ, ਉਹ ਪਾਤਰ ਹੁੰਦਾ ਹੈ, ਉਹ ਪਾਤਰ ਨੂੰ ਹੰਡਾ ਰਿਹਾ ਹੁੰਦਾ ਹੈ, ਤਾਂ
ਵਾਹ
ਕਰਕੇ ਉਹ ਜਿਹੜਾ ਐਕਟ ਹੈ ਉਹ ਵਧੀਆ ਹੋ ਨਿਬੜਦਾ ਹੈ।
ਕਿਆ ਬਾਤ ਹੈ। ਮਾਂ ਜੀ ਮੇਰਾ ਅਗਲਾ ਸਵਾਲ ਹੈ ਕਿ ਤੁਸੀਂ ਫਿਲਮ ਇੰਡਸਟਰੀ ਦੇ ਵਿੱਚ ਆਉਣ ਤੋਂ ਪਹਿਲੇ ਨੌਕਰੀ ਕੀਤੀ ਟੀਚਿੰਗ ਦੀ ਵੀ, ਤੇ ਤੁਸੀਂ ਕੀ
ਹਾਂਜੀ
ਸਮਝਦੇ ਹੋ, ਤੁਸੀਂ ਟੀਚਰ ਚੰਗੇ ਸੀ, ਉਸਤਾਦ ਵਾਲਾ ਜਿਹੜਾ ਸ਼ੋਭਾ ਸੀ ਤੁਸੀਂ, ਜਾਂ ਅੱਜ ਐਕਟਰ ਚੰਗੇ ਹੋ?
ਬੇਟਾ, ਦੋਨੋਂ ਆਪਣੀ ਆਪਣੀ ਜਗ੍ਹਾ ਤੇ ਮੈਂ ਦੋਨਾਂ ਨੂੰ ਪਿਆਰ ਕਰਦੀ ਹਾਂ, ਕਿਉਂਕਿ ਟੀਚਰ ਹੋਣਾ ਬਹੁਤ ਵੱਡੀ ਗੱਲ ਹੈ।
ਬਿਲਕੁਲ
ਪਰ ਉਦੋਂ ਮੈਂ ਨਾਲ ਦੀ ਨਾਲ ਥੀਏਟਰ ਕਰਦੀ ਸੀ ਬੇਟਾ,
ਜੀ ਜੀ
ਟੀਚਿੰਗ ਜਦੋਂ ਮੇਰਾ ਇੰਟਰਸਟ ਸੀ ਜਿਹੜਾ ਥੀਏਟਰ 'ਚ ਸੀ, ਪਰ ਜਿੰਨੀ ਦੇਰ ਮੈਂ ਜੌਬ ਕੀਤੀ, ਕਿਉਂਕਿ ਮੈਂ ਇੱਕ ਸੋਸ਼ਲ ਐਕਟਿਵਿਸਟ ਵੀ ਰਹੀ ਹਾਂ, ਜੇ
ਬਿਲਕੁਲ
ਮੈਂ
ਬਿਲਕੁਲ
ਤਨਖਾਹ ਲਈ ਹੈ ਸਰਕਾਰ ਤੋਂ ਤਨਖਾਹ ਲਈ ਹੈ, ਤਾਂ ਮੈਂ ਆਪਣੇ ਦਿਲੋਂ ਆਪਣਾ ਜਿਹੜਾ ਕਰਮ ਆ ਉਹ ਬਾਖੂਬੀ ਨਿਭਾਇਆ, ਕਿਉਂਕਿ ਉਹ ਛੋਟੇ ਛੋਟੇ ਬੱਚੇ ਜਿਨ੍ਹਾਂ ਦਾ ਫਿਊਚਰ ਇੱਕ ਟੀਚਰ ਤੇ ਡਿਪੈਂਡ ਹੁੰਦਾ ਹੈ, ਟੀਚਰ ਹੋਣਾ ਬਹੁਤ ਵੱਡੀ ਗੱਲ ਹੈ। ਮੈਂ
ਬਿਲਕੁਲ
ਆਪਣੇ ਵੱਲੋਂ ਪੂਰਾ ਉਹ ਨਿਭਾਇਆ, ਤੇ ਜਦੋਂ ਹੁਣ ਮੈਂ ਥੀਏਟਰ ਕੀਤਾ ਹੈ ਤਾਂ ਜਦੋਂ ਮੈਂ ਸਟੇਜ ਤੇ ਹੁੰਦੀ ਸੀ ਉਦੋਂ ਮੈਂ ਇੱਕ ਆਰਟਿਸਟ ਹਾਂ, ਜਦੋਂ ਮੈਂ ਸਕੂਲ 'ਚ ਹੁੰਦੀ ਸੀ ਉਦੋਂ ਮੈਂ ਇੱਕ ਅਧਿਆਪਕ, ਮੈਂ ਦੋਨਾਂ ਨੂੰ ਬਹੁਤ ਤਰਜੀਹ ਦਿੰਦੀ ਹਾਂ, ਕਿਉਂਕਿ ਗੁਰੂ ਤੇ ਚੇਲੇ ਦਾ ਰੁਤਬਾ ਜਿਹੜਾ ਇਹ ਬਹੁਤ ਵੱਡਾ ਹੈ, ਭਾਵੇਂ ਉਹ
ਵੱਡਾ
ਫਿਲਮ ਲਾਈਨ 'ਚ ਹੋਵੇ ਤੇ ਭਾਵੇਂ ਉਹ ਆਮ ਜ਼ਿੰਦਗੀ ਦੇ ਵਿੱਚ ਹੋਵੇ, ਜਾਂ ਇੱਕ ਅਧਿਆਪਕ ਦੇ ਤੌਰ ਤੇ, ਇੱਕ ਅਧਿਆਪਕ ਦੇ ਤੌਰ ਤੇ ਵੀ ਬਟੇ ਜਦੋਂ ਮੇਰੇ ਸ਼ਾਗਿਰਦ ਹੁਣ ਮੇਰੇ ਨਾਲ ਗੱਲਬਾਤ ਕਰਦੇ ਮੈਨੂੰ ਬਹੁਤ ਚੰਗਾ ਲੱਗਦਾ ਹੈ, ਉਹ ਆਪਣੇ ਦਿਨ ਸੀ ਤੇ ਹੁਣ ਜਦੋਂ ਫਿਲਮ ਲਾਈਨ 'ਚ ਹੈ ਤਾਂ ਫਿਲਮ ਲਾਈਨ ਦੇ ਵਿੱਚ ਜਦੋਂ
ਬਹੁਤ
ਕਰੈਕਟਰ ਆਈ
ਹੁਣ ਤੇ ਬਹੁਤ ਜ਼ਿਆਦਾ ਇੱਕ ਹਲਕਾ ਅਹਿਬਾਬ ਜਿਹੜਾ ਹੈ, ਜਾਂ ਜਿਹੜੇ ਪਿਆਰ ਕਰਨ ਵਾਲੇ ਲੋਕ ਨੇ, ਉਹ ਤੇ ਪੂਰੀ ਦੁਨੀਆ ਦੇ ਵਿੱਚ ਮੌਜੂਦ ਨੇ, ਜਿੱਥੇ ਜਿੱਥੇ ਵੀ ਪੰਜਾਬੀ ਫਿਲਮਾਂ, ਕਿਉਂਕਿ
ਜਿਹੜੇ ਲੋਕ ਪਿਆਰ ਦਿੰਦੇ ਬਟ ਉਹਨਾਂ ਦੀ ਮੈਂ ਆਪਣੇ ਆਖਰੀ ਸਾਹ ਤੱਕ ਰਿਣੀ ਰਹੂੰਗੀ, ਕਿਉਂਕਿ
ਜੀ
ਇਹ ਲੋਕਾਂ ਦਾ ਪਿਆਰ ਹੀ ਹੈ ਕਿ ਇੱਕ ਆਰਟਿਸਟ ਤੋਂ ਉਹ ਇੰਨਾ ਵਧੀਆ ਕੰਮ ਕਰਵਾ ਲੈਂਦੇ ਆ। ਜਦੋਂ ਇਦਾਂ ਦਾ ਪਿਆਰ ਮਿਲਦਾ, ਅੱਜ ਆਪਾਂ ਦੇਖੋ ਭਾਵੇਂ ਵੱਖ ਵੱਖ ਧਰਤੀ ਤੇ ਬੈਠੇ ਹਾਂ, ਧਰਤੀ ਇਹ ਇੱਕ ਹੈ ਜੇ ਟੁਕੜਾ ਹੀ ਦੂਜੇ ਪਾਸੇ
ਜੀ
ਹੈ, ਪਰ ਕਿੰਨਾ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਦੂਰ ਹੁੰਦੇ ਹੋਏ ਵੀ ਇੱਕ ਹੈ। ਇਸੇ ਕਰਕੇ
ਇੱਕ
ਸਾਰੀ ਬੇਟਾ ਧਰਤੀ ਆ ਉਹਨੂੰ ਮੈਂ ਸਾਰੀ ਜਿਹੜੀ ਮਾਂ ਧਰਤੀ ਮਾਂ ਉਹਨੂੰ ਇੱਕੋ ਗਿਣਦੀ ਹਾਂ। ਆਪਾਂ ਇੱਕੋ ਲੋਕ ਹਾਂ, ਆਪਾਂ ਸਾਰੇ ਇਨਸਾਨ ਹਾਂ। ਜਦੋਂ ਸਾਰੇ ਲੋਕ ਪਿਆਰ ਦਿੰਦੇ ਨੇ ਉਦੋਂ ਮਾਣ ਤਾਂ ਮਹਿਸੂਸ ਹੁੰਦਾ ਹੀ ਹੈ, ਬਹੁਤ ਮਾਣ ਮਹਿਸੂਸ
ਮੈਂ
ਹੁੰਦਾ।
ਤੁਹਾਡੀ ਗੱਲ ਤੋਂ ਮੈਨੂੰ ਯਾਦ ਆ ਗਿਆ, 2003 ਜਾਂ 4 ਵਿੱਚ ਇੰਡੀਆ ਤੋਂ ਇੱਕ ਆਏ ਸੀ ਡਾਕਟਰ ਰਮਾ ਰਤਨ ਜੀ, ਤੇ ਮੈਂ ਉਦੋਂ
ਹਾਂਜੀ
ਬਿਲਕੁਲ ਇੱਕ ਸਕੂਲ ਦੇ ਵਿੱਚ ਮੈਂ ਪੜ੍ਹਦਾ ਸੀ, ਇੱਕ ਬਿਲਕੁਲ ਸਕੂਲ ਗੋਇੰਗ ਬੱਚਾ ਹੈਗਾ ਸੀ। ਉਹਨਾਂ ਨੇ ਨਾ ਮੈਨੂੰ ਇੱਕ ਨਜ਼ਮ ਇੱਕ ਛੋਟੀ ਜਿਹੀ ਸੁਣਾਈ, ਕਹਿੰਦੇ ਉਹ ਮੈਂ ਕਿਉਂਕਿ ਜ਼ਿਕਰ ਤਾਂ ਕਰ ਰਿਹਾ ਕਿਉਂਕਿ ਉਹ ਇੱਕ ਐਸੀ ਨਜ਼ਮ ਜਿਹੜੀ ਮੈਨੂੰ ਉਹਨਾਂ ਨੇ ਬਚਪਨ ਦੇ ਵਿੱਚ ਐਸਾ ਪੈਗਾਮ ਦਿੱਤਾ ਜਿਹੜਾ ਅੱਜ ਵੀ ਮੈਨੂੰ ਯਾਦ ਹੈ, ਤੇ ਉਸ
ਹਾਂ
ਪੈਗਾਮ
ਮੈਂ
ਦੀ ਮਦਦ
ਜਾਣਦੀ ਹਾਂ ਕਿ
ਕਿਸੇ
ਰਮਾ ਰਤਨ
ਇਨਸਾਨ
ਉਹ
ਨੂੰ।
ਬਹੁਤ ਅੱਛੀ ਪਰਸਨੈਲਿਟੀ ਹੈ।
ਜੀ, ਤੇ ਉਹ ਬਲਕਿ ਉਹਨਾਂ ਨੇ ਕਾਫੀ ਅਰਸੇ ਬਾਅਦ ਮੈਨੂੰ ਦੇਖਿਆ ਨਾ, ਕਹਿੰਦੇ ਮੈਨੂੰ ਬਚਪਨ ਤੋਂ ਹੀ ਯਕੀਨ ਸੀ ਕਿ ਤੂੰ ਬਹੁਤ ਅੱਛਾ ਕੰਮ ਕਰੇਗਾ, ਤੈਨੂੰ ਦੇਖ ਕੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ। ਉਹਨਾਂ ਨੇ ਇੱਕ ਛੋਟੀ ਜਿਹੀ ਨਜ਼ਰ ਸੀ ਕਿ ਕਾਲਾ ਵੀ ਗੁਲਾਬ ਏ ਤੇ ਪੀਲਾ ਵੀ ਗੁਲਾਬ ਏ,
ਹਾਂ
ਲਾਲ ਵੀ ਗੁਲਾਬ ਏ ਤੇ ਹਰਾ ਵੀ ਗੁਲਾਬ ਏ, ਭਾਵੇਂ ਰੰਗ ਹੋਵੇ ਵੱਖ ਵੱਖ, ਇੱਕੋ ਜਿਹਾ ਟਹਿਕ ਦੇ ਤੇ ਇੱਕੋ ਜਿਹਾ ਮਹਿਕ ਦੇ, ਬਈ ਇਹੀ ਹੋਈ ਕਮਾਲ ਏ। ਯਾਨੀ ਕਿ ਉਹਨਾਂ ਦਾ ਇਹ ਮੈਸੇਜ ਉਹਨਾਂ ਨੇ ਮੈਨੂੰ ਤਸ਼ਰੀਹ ਕਰਕੇ ਦੱਸਿਆ ਕਿ ਜਿਹੜੇ ਇਨਸਾਨ ਨੇ ਉਹ ਸਾਰੇ ਇੱਕੋ ਵਰਗਾ ਖਾਂਦੇ ਪੀਂਦੇ ਸੌਂਦੇ ਨੇ, ਤੇ ਇਨਸਾਨੀਅਤ
ਬਿਲਕੁਲ
ਨਾਲ ਹੀ ਕਰਨੀ ਚਾਹੀਦੀ। ਤੇ ਉਹ ਨਜ਼ਮ ਜਿਹੜੀ ਉਹ ਮੈਨੂੰ ਬਚਪਨ ਤੋਂ ਅੱਜ ਤੱਕ ਐਜ਼ ਇਟ ਓਨਲੀ ਯਾਦ ਹੈ, ਤੇ ਇੱਕ ਪੈਗਾਮ ਜਿਹਨੂੰ
ਬਿਲਕੁਲ
ਰਮਾ ਜੀ
ਬਿਲਕੁਲ। ਇਨਸਾਨੀਅਤ
ਕਿ
ਤੋਂ, ਇਨਸਾਨੀਅਤ ਤੋਂ ਵੱਡਾ ਬੜੇ ਕੋਈ ਧਰਮ ਨਹੀਂ, ਇਨਸਾਨੀਅਤ
ਧਰਮ।
ਇੱਕ ਧਰਮ ਹੈ।
ਜੀ ਜੀ, ਸਾਡੇ ਇੱਕ ਬਹੁਤ ਵੱਡੇ ਸੋਸ਼ਲ ਐਕਟਿਵਿਸਟ ਅਬਦੁਲ ਸਤਾਰੀਦੀ, ਉਹਨਾਂ ਨੇ ਵੀ ਇਹੀ ਗੱਲ ਕੀਤੀ ਸੀ ਕਿ ਇਨਸਾਨੀਅਤ ਤੋਂ ਵੱਡਾ ਕੋਈ ਧਰਮ ਨਹੀਂ ਹੈ, ਜਿਨ੍ਹਾਂ ਦੇ ਬੇਟੇ ਨੇ ਆਪਣੇ ਮੋਦੀ ਨੂੰ ਖੱਤ ਵੀ ਲਿਖਿਆ ਕਿ ਤੁਸੀਂ ਤੁਹਾਨੂੰ 50 ਐਂਬੂਲੈਂਸ ਤੇ ਵਲੰਟੀਅਰ ਫੋਰਸ ਦੇਣ ਵਾਸਤੇ ਤਿਆਰ ਹੈ। ਕਿਉਂਕਿ ਵੈਸੇ ਵੀ ਮੈਨੂੰ ਬਹੁਤ ਜ਼ਿਆਦਾ ਮਾਣ ਤੇ ਬੜੀ ਖੁਸ਼ੀ ਹੋ ਰਹੀ ਕਿ ਲੋਕਾਂ ਦੀ ਹਮਦਰਦੀਆਂ ਇਨਸਾਨੀਅਤ ਨਾਲ ਹੈ। ਅੱਜ ਪੂਰਾ ਪਾਕਿਸਤਾਨ ਜਿਹੜਾ ਹੈ ਉਹ ਇੰਡੀਆ ਦੇ ਨਾਲ ਖੜਾ ਤੇ ਬਹੁਤ ਸਾਰੀਆਂ ਦੁਆਵਾਂ ਲੋਕ ਦੇ ਰਹੇ ਨੇ ਕਿ ਉੱਧਰ ਦੇ ਹਾਲਾਤ ਵੀ ਬਿਹਤਰ ਹੋ ਜਾਣ। ਮਾਂ ਜੀ, ਮੇਰਾ ਅਗਲਾ ਸਵਾਲ ਹੈ ਕਿ ਤੁਸੀਂ ਤਾਲੀਮ ਯਾਫਤਾ ਅਦਾਕਾਰ ਹੋ, ਤੇ ਫਿਲਮ ਇੰਡਸਟਰੀ ਦੇ ਵਿੱਚ ਤਾਲੀਮ ਯਾਫਤਾ ਹੋਣ ਦਾ ਕੋਈ ਐਜ ਹੋਇਆ?
ਬੇਟਾ ਉਹ ਇਹ ਸਭ ਤੋਂ ਵੱਡੀ ਚੀਜ਼ ਇਹੀ ਹੈ, ਜਦੋਂ ਜਿਹੜੀ ਵੀ ਲੈਂਗੁਏਜ ਦੇ ਵਿੱਚ ਅਸੀਂ ਜਦੋਂ ਕੰਮ ਕਰਦੇ ਹਾਂ ਸਾਡੀ ਉਹਦੇ ਤੇ ਪਕੜ ਹੋਣੀ ਚਾਹੀਦੀ ਹੈ। ਪਕੜ ਬਹੁਤ ਜ਼ਰੂਰੀ ਹੈ। ਜਿਵੇਂ ਮੈਂ ਪੰਜਾਬੀ ਫਿਲਮਾਂ ਕਰਦੀ ਹਾਂ, ਮੇਰੀ ਜਿਹੜੀ ਪੰਜਾਬੀ ਬੋਲਣ ਦਾ ਲਹਿਜਾ ਹੈ ਜਾਂ ਤਰੀਕਾ ਹੈ ਉਹ ਜ਼ਰੂਰ ਹੋਣਾ ਚਾਹੀਦਾ ਹੈ। ਇਹ ਇਹਦਾ ਬਹੁਤ ਵੱਡਾ ਰੋਲ ਹੈ। ਜੇ ਸਾਡੀ ਉਸ ਲੈਂਗੁਏਜ ਤੇ ਪਕੜਨੀ, ਉਸ ਬੋਲੀ ਤੇ ਪਕੜਨੀ, ਤਾਂ ਉਹ ਕਿਰਦਾਰ ਨਿਭਾਉਣਾ ਬਹੁਤ ਔਖਾ ਹੋ ਜਾਂਦਾ। ਸਭ ਤੋਂ ਵੱਡਾ ਰੋਲ ਹੀ ਇਹ ਤਾਲੀਮ ਦਾ ਇਹਦੇ ਵਿੱਚ।
ਜੀ ਬਿਲਕੁਲ ਠੀਕ ਹੈ। ਅਗਲਾ ਮੇਰਾ ਸਵਾਲ ਹੈ, ਪੰਜਾਬੀ ਫਿਲਮ ਦੇ ਨਾਲ ਨਾਲ ਤੁਸੀਂ ਉਰਦੂ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ, ਜਿਵੇਂ ਕਿ ਇੱਕ ਮੌਸਮ ਫਿਲਮ ਸੀ ਤੁਹਾਡੀ, ਕੈਸਾ ਮਹਿਸੂਸ ਕਰਦੇ ਹੋ?
ਅਸਮ ਜਿਹੜੀ ਫਿਲਮ ਹੈ ਉਹ ਹਿੰਦੀ ਫਿਲਮ ਸੀ ਤੇ
ਅੱਛਾ
ਉਹਦੇ ਵਿੱਚ
ਅੱਛਾ
ਜਿਹੜਾ, ਹਾਂ ਉਹ ਹਿੰਦੀ ਫਿਲਮ ਸੀ, ਉਹਦੇ ਵਿੱਚ ਜਿਹੜਾ ਲਹਿਜਾ ਸੀ ਉਹ ਪੰਜਾਬੀ ਟੱਚ ਵਾਲਾ ਮੇਰਾ ਕਰੈਕਟਰ ਸੀ।
ਜੀ
ਮੈਨੂੰ
ਜੀ
ਬਹੁਤ ਚੰਗਾ ਲੱਗਾ ਪੰਕਜ ਕਪੂਰ ਨਾਲ ਕੰਮ ਕਰਕੇ। ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਉਹ ਫਿਲਮ ਦੇਖੀ ਹੈ ਜਾਂ ਤੁਹਾਨੂੰ ਯਾਦ ਹੈ ਉਹ ਫਿਲਮ।
ਜੀ ਜੀ
ਬਹੁਤ ਇਸ ਵੱਲੋਂ ਚੰਗਾ ਲੱਗ ਰਿਹਾ। ਬਾਕੀ ਬੇਟੇ ਉਰਦੂ ਜਿਹੜੀ ਭਾਸ਼ਾ ਹੈ ਉਹਦੀ ਮੈਂ ਕਾਇਲ ਹਾਂ। ਇਹ ਬਹੁਤ,
ਜੀ
ਜਦੋਂ ਅਲੀ ਤੁਸੀਂ ਵੀ ਕਈ ਵਾਰੀ ਮੇਰੇ ਨਾਲ ਗੱਲ ਕਰਦੇ ਹੁੰਦੇ ਹੋ ਨਾ, ਮੇਰਾ ਦਿਲ ਕਰਦਾ ਹੁੰਦਾ ਹੈ ਅਲੀ ਬੋਲੀ ਜਾਵੇ, ਮੈਂ ਸੁਣਦੀ ਜਾਵਾਂ। ਤੁਸੀਂ ਜਿਹੜੇ ਲਹਿੰਦੇ ਪੰਜਾਬ ਵਾਲੇ ਇੰਨਾ ਮਿੱਠਾ ਬੋਲਦੇ ਹੋ, ਮੈਨੂੰ ਐਂ ਲੱਗੀ ਜਾਵੇ ਕਾਸ਼ ਮੈਂ ਇੱਦਾਂ ਬੋਲ ਸਕਦੀ ਨਾ।
ਅਸੀਂ
ਬਹੁਤ
ਅਸੀਂ
ਚੰਗਾ ਲੱਗਦਾ।
ਤੇ ਸਾਡੀ ਫੀਲਿੰਗ ਇਹ ਕਿ ਤੁਸੀਂ ਬੋਲਦੇ ਜਾਓ ਤੇ ਅਸੀਂ ਸੁਣਦੇ ਜਾਈਏ, ਸਾਨੂੰ ਤੁਹਾਡਾ ਉਹ
ਮੇਰੀ ਜਿਹੜੀ ਬੋਲੀ ਹੈ ਨਾ ਉਹ ਬੜੀ ਕਰਖਤ ਜੀ ਹੈ, ਰੁੱਖੀ ਹੈ, ਪਰ ਮੈਂ ਆਪਣਾ ਅੰਦਰ ਨਹੀਂ ਫੋੜ ਸਕਦੀ ਕਿ ਮੈਂ ਜੇ ਅਲੀ ਮੇਰੇ
ਨਹੀਂ
ਸਾਹਮਣੇ ਨਾ ਪਿਆਰ
ਤੁਸੀਂ
ਕਰਨਾ।
ਖੁਦ ਇੰਨੇ ਮਿੱਠੇ ਦੇ ਪਿਆਰ ਕਰਨ ਵਾਲੇ ਜੀ। ਅੱਛਾ, ਉਹ ਤੁਸੀਂ
ਸਲਾਮ
ਸਿਰਫ
ਹੈ।
ਇੱਕ ਹੀ ਹਿੰਦੀ ਫਿਲਮ ਤੁਸੀਂ ਕੀਤੀ ਸੀ ਮੌਸਮ?
ਮੈਂ ਕਿੰਨੀਆਂ ਫਿਲਮਾਂ ਕੀਤੀਆਂ ਹੁਣ, ਜਿਵੇਂ ਵਿਹਲਾ ਪੰਥੀ ਹੈ ਤੇ ਇੱਕ ਮੈਂ ਅੰਸ਼ੁਮਨ ਖੁਰਾਨਾ ਨਾਲ ਫਿਲਮ ਕਰਕੇ ਆਈ ਹਾਂ, ਬਿੱਟੂ ਬੋਸ ਉਹ ਵੀ ਹਿੰਦੀ ਫਿਲਮ ਸੀ। ਪੰਜ
ਤੇ
ਪੰਜ
ਤੁਸੀਂ
ਛੇ
ਕਹਿੰਦਾ
ਹਿੰਦੀ ਫਿਲਮ।
ਕਿ ਪੰਜਾਬੀ ਫਿਲਮ ਕਰਦਿਆਂ ਕਰਦਿਆਂ ਹਿੰਦੀ ਫਿਲਮ ਕਰਨਾ, ਜਾਂ ਉਹ ਉਰਦੂ ਅਸੀਂ ਕਹਿੰਦੇ ਹਾਂ ਤੁਸੀਂ ਹਿੰਦੀ ਉਹਨੂੰ ਕਹਿੰਦੇ ਜੀ, ਉਹ ਕੈਸਾ ਤੁਹਾਨੂੰ ਕੈਸਾ ਮਹਿਸੂਸ ਕੀਤਾ ਤੁਸੀਂ ਉਹ
ਬਹੁਤ
ਕੈਸਾ?
ਬਹੁਤ ਹੀ ਚੰਗਾ ਲੱਗਿਆ ਬੇਟੇ। ਮੈਨੂੰ ਲੱਗਦਾ ਇੱਕ ਆਰਟਿਸਟ ਨੂੰ ਮੌਕੇ ਮਿਲਣੇ ਚਾਹੀਦੇ ਆ, ਜੇ ਇੱਕ ਹੋਰ ਭਾਸ਼ਾ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲੇ। ਮੈਨੂੰ ਬੜਾ ਵਧੀਆ ਲੋਕਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਤੇ ਮੈਨੂੰ ਬਹੁਤ ਚੰਗਾ ਵੀ ਲੱਗ ਰਿਹਾ ਹੈ। ਇਹ ਬਹੁਤ ਵੱਡੀ ਗੱਲ ਹੁੰਦੀ ਹੈ ਰਾਜੇ, ਤੇ ਪਰ ਮੈਨੂੰ ਲੱਗਦਾ ਕਿ ਅੱਗੇ ਤੋਂ ਵੀ ਮੌਕੇ ਮਿਲ ਰਹੇ ਨੇ ਤੇ ਮੈਂ ਜ਼ਰੂਰ ਕਰੂੰਗੀ। ਸਾਨੂੰ ਹਰ ਲੈਂਗੁਏਜ ਦੇ ਵਿੱਚ ਇੱਕ ਆਰਟਿਸਟ ਨੂੰ ਕੰਮ ਕਰਨਾ ਚਾਹੀਦਾ, ਹਰ ਦੇਸ਼ ਦੇ ਆਰਟਿਸਟ ਨਾਲ ਕੰਮ ਕਰਨਾ ਚਾਹੀਦਾ।
ਜੀ
ਮੈਨੂੰ ਇਹ
ਬਿਲਕੁਲ
ਲੱਗਦਾ ਕਿ
ਬਿਲਕੁਲ, ਆਰਟਿਸਟ ਦੀ ਤੇ ਕੋਈ
ਹਾਂ
ਬਾਉਂਡਰੀ ਨਹੀਂ ਨਾ, ਆਰਟਿਸਟ ਸਾਰਿਆਂ ਦਾ ਸਾਂਝਾ ਹੁੰਦਾ।
ਆਰਟਿਸਟ ਤਾਂ ਇਹ ਜੀ ਦੁਨੀਆ ਜਿਹੜੇ ਆਜ਼ਾਦ ਹੁੰਦੇ ਨੇ ਮੈਨੂੰ ਤਾਂ ਕਈ ਵਾਰੀ ਪੰਛੀ ਵੀ ਲੱਗਦੇ ਨੇ, ਉਹ ਗੀਤ ਮੈਂ ਸੁਣਦੀ ਹੁੰਦੀ ਹਾਂ, ਮੇਰੇ ਬੇਟੇ ਨੇ ਵੀ ਉਹ ਗਾਇਆ, ਸਲੀਮ ਅਖਤਰ
ਜੀ
ਗਾਉਂਦਾ ਹੁੰਦਾ ਹੈ, ਜਿਵੇਂ ਲਹਿੰਦੇ ਪੰਜਾਬ ਲੈ ਕੇ, ਸਾਡੇ ਨਾਲੋਂ ਚੰਗੇ ਨੇ ਜਨੌਰ ਓਏ ਹਮੀਦਿਆ, ਬਿਨਾਂ ਵੀਜ਼ਾ ਜਾਂਦੇ ਨੇ ਲਾਹੌਰ ਓਏ ਹਮੀਦਿਆ, ਉੱਡਦੇ ਨੇ
ਵਾਹ
ਦਿੱਲੀ ਤੋਂ ਲਾਹੌਰ ਓਏ ਹਮੀਦਿਆ। ਬਹੁਤ ਚੰਗਾ
ਵਾਹ
ਲੱਗਦਾ ਕਿ ਅਸੀਂ ਉੱਡ ਕੇ ਆਪਣੇ ਸਾਰੇ ਮੁਲਕਾਂ ਦੇ ਜਿਹੜੇ ਅੱਛੇ ਇਨਸਾਨ ਹੈ, ਇਨਸਾਨੀਅਤ ਦੇ ਨਾਤੇ ਅਸੀਂ ਇੱਕ ਦੂਜੇ ਨੂੰ ਗਲਵੱਕੜੀ ਪਾਈਏ, ਇੱਕ ਦੂਜੇ ਨੂੰ ਪਿਆਰ ਕਰੀਏ, ਮਿਲੀਏ।
ਜੀ ਜੀ ਤੇ ਲਹਿੰਦੇ ਪੰਜਾਬ ਦੇ ਜਿਹੜੇ ਸਾਡੇ ਭੈਣਾਂ ਭਰਾਵਾਂ ਨੇ ਜਿਹੜੇ ਜਿਹੜੇ ਤੁਹਾਡੀ ਮੂਵੀਜ਼ ਨੂੰ ਦੇਖਦੇ ਨੇ, ਤੁਹਾਡੀਆਂ ਫਿਲਮਾਂ ਦੇਖਦੇ ਨੇ, ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਤੁਹਾਡੇ ਕਰੈਕਟਰ ਨੇ ਉਹ ਜਦੋਂ ਅਸੀਂ ਦੇਖਦੇ ਹਾਂ ਤੇ ਸਾਨੂੰ ਇੰਜ ਮਹਿਸੂਸ ਹੁੰਦਾ ਜਿਵੇਂ ਸਾਡੇ ਆਪਣੇ ਐਕਟ ਤੁਸੀਂ ਕਰ ਰਹੇ ਜੀ, ਇਹ ਜਾਣ ਕੇ ਤੁਹਾਨੂੰ ਕੈਸਾ ਲੱਗਿਆ?
ਅਸਲ ਅਲੀ ਗੱਲ ਇਹ ਹੈ ਕਿ ਜਦੋਂ ਅਸੀਂ ਲੋਕਾਂ ਦੀ ਬੋਲੀ ਦੇ ਵਿੱਚ ਬੋਲਦੇ ਹਾਂ,
ਜੀ ਜੀ
ਆਰਟੀਫਿਸ਼ਲ ਕੁਛ ਨਾ ਹੋਵੇ, ਬਨਾਵਟੀ ਕੁਛ ਨਾ ਹੋਵੇ, ਉਦੋਂ
ਜੀ ਜੀ
ਲੋਕਾਂ ਨੂੰ ਵੀ ਇਹ ਲੱਗਦਾ ਹੁੰਦਾ ਕਿ ਇਹ ਸਾਡੇ ਲੋਕ ਨੇ। ਤੇ ਇਹਦਾ ਕਾਰਨ ਵੀ ਇਹੀ ਹੈ ਬੇਟੇ ਵੀ ਮੈਂ ਥੀਏਟਰ ਕੀਤਾ, ਮੈਂ ਗੁਰਸ਼ਰਨ ਭਾਜੀ ਤੋਂ ਬਹੁਤ ਪ੍ਰਭਾਵਿਤ ਸੀ, ਉਹਨਾਂ ਦਾ ਨਾਂ ਜ਼ਰੂਰ ਲਊਂਗੀ ਕਿਉਂਕਿ ਉਹ ਹੀ ਮੇਰੇ ਗੁਰੂ ਹੈ। ਉਹਨਾਂ ਨੂੰ
ਜੀ ਜੀ
ਦੇਖ ਦੇਖ ਕੇ ਮੈਂ ਵੱਡੀ ਹੋਈ, ਉਹਨਾਂ ਨਾਲ ਕੰਮ ਕਰਨ ਦਾ ਮੌਕਾ ਵੀ ਮਿਲਿਆ, ਉਹਨਾਂ ਦੇ ਅੰਦਰ ਜਿਹੜਾ ਲੁਕਾਈ ਦਾ ਦਰਦ ਮੈਂ ਆਪਣੇ ਅੱਖੀਂ ਦੇਖਿਆ ਛੋਟੀ ਹੁੰਦੀ ਨੇ, ਉਹੀ ਮੈਨੂੰ ਸਟੇਜ ਤੇ ਲੈ ਆਇਆ, ਤੇ ਉਹ ਦਰਦ ਮਹਿਸੂਸ ਕਰਦੀ ਕਰਦੀ ਮੈਨੂੰ ਨਹੀਂ ਪਤਾ ਲੱਗਿਆ ਮੈਂ ਕਦੋਂ ਐਕਟਰ ਬਣ ਗਈ। ਤੇ ਇਹਦਾ ਜਿਹੜਾ ਸਾਰਾ ਸਿਹਰਾ ਮੈਂ ਉਹਨਾਂ ਨੂੰ ਦਿੰਨੀ ਆ, ਤੇ ਮੈਂ ਉਹਨਾਂ ਲੋਕਾਂ ਦੀ ਸਦਾ ਰਿਣੀ ਰਹੂੰਗੀ ਜਿਹੜਾ ਇੰਨਾ ਪਿਆਰ ਦੇ ਰਹੇ ਨੇ, ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਗੁਰਪ੍ਰੀਤ ਕੌਰ ਭੰਗੂ ਸਾਨੂੰ ਇਹ ਲੱਗਦਾ ਕਿ ਸਾਡੀ ਆਪਣੀ ਹੈ। ਇਹ ਬੇਟੇ ਤਾਂ ਹੀ ਲੱਗ ਰਿਹਾ ਕਿਉਂਕਿ ਲੋਕਾਂ ਦੇ ਵਿੱਚ ਜਦੋਂ ਕੋਈ ਆਰਟਿਸਟ ਵੱਧ ਵਿਚਰਦਾ ਹੈ ਤਾਂ ਲੋਕਾਂ ਦੀ ਜਿਹੜੀ ਬੋਲੀ ਹੈ ਉਹਦੇ ਜ਼ਬਾਨ ਤੇ ਆਪ ਮੁਹਾਰੇ ਆ ਜਾਂਦੀ ਹੈ। ਉਹ ਇੱਕ ਤਾਂ ਹੁੰਦਾ ਪੜ੍ਹ ਕੇ, ਇੱਕ ਹੁੰਦਾ ਲੋਕਾਂ 'ਚ ਵਿਚਰ ਕੇ ਬੋਲਣਾ, ਤੇ ਉਹ ਅਸੀਂ ਬੇਟੇ ਮੈਂ ਇਹੀ ਲੱਗਦਾ ਕਿ ਸਮਾਜ ਦੇ ਵਿੱਚ ਵਿਚਰਦੀ। ਪਿੰਡ ਪਿੰਡ ਗਈ ਹਾਂ ਮੈਂ ਥੀਏਟਰ, ਪਿੰਡ ਪਿੰਡ ਕੀਤਾ, ਸ਼ਹਿਰ ਸ਼ਹਿਰ ਕੀਤਾ, ਦੂਜੇ ਦੇਸ਼ਾਂ 'ਚ ਵੀ ਕੀਤਾ, ਤੇ ਬਸ ਹੁਣ ਇੱਕੋ ਤਾਂਘ ਹੈ ਕਿ ਤੁਹਾਡੇ ਕੋਲ ਕਦੋਂ ਆਵਾਂ।
ਜੀ ਜੀ ਥੀਏਟਰ ਤੋਂ ਮੇਰਾ ਇੱਕ ਤੁਹਾਡੇ ਨਾਲ ਸਵਾਲ ਹੈ ਕਿ ਤੁਸੀਂ ਪੰਜਾਬੀ ਨਾਟਕ ਵੀ ਵਿੱਚ ਵੀ ਕਾਫੀ ਪਰਮਾ ਕੰਮ ਕੀਤਾ, ਤੁਸੀਂ ਕੀ ਫਰਕ ਦੇਖਦੇ ਹੋ ਨਾਟਕ ਤੇ ਫਿਲਮ ਦੇ ਵਿੱਚ, ਕੀ ਫਰਕ?
ਬੇਟੇ ਜਿਹੜਾ ਨਾਟਕ ਹੈ ਉਹ ਲਾਈਵ ਹੈ, ਲਾਈਵ
ਜੀ
ਆਡੀਅੰਸ ਹੈ, ਉਹਦੇ ਵਿੱਚ ਕੋਈ ਰੀਟੇਕ ਨਹੀਂ ਹੁੰਦਾ, ਟੈਕਨੀਕਲੀ ਬਹੁਤ
ਹਾਂ
ਕੁਝ
ਜੀ
ਫਰਕ ਹੈ। ਹਾਂ ਉਹ ਲਾਊਡ ਹੈ,
ਜੀ ਜੀ
ਤੇ ਜਿਹੜੀ ਜਿਹੜੀ ਫਿਲਮ ਲਾਈਨ ਹੈ ਇਹ ਟੈਕਨੀਕਲੀ ਬਿਲਕੁਲ ਵੱਖਰੀ ਹੈ, ਤੇ ਇਹਦੇ ਵਿੱਚ ਰੀਟੇਕ ਤੁਸੀਂ ਕਰ ਸਕਦੇ ਹੋ, ਤੇ ਟਫ ਵੀ ਹੈ ਕਿਉਂਕਿ ਤੁਹਾਡੇ ਮੂਹਰੇ ਆਡੀਅੰਸ ਨਹੀਂ, ਕੋਈ ਕਰੈਕਟਰ ਨੂੰ ਨਿਭਾਉਣਾ, ਤੁਸੀਂ ਰੋਣਾ ਹੈ, ਕਦੇ ਹੱਸਣਾ ਹੈ, ਕਦੇ ਕਦੇ ਮਹਿਸੂਸ ਕਰਨਾ ਹੈ, ਕਦੇ ਤੁਹਾਡੀ ਕਮੇਡੀ ਹੈ, ਕਦੇ ਉਸੇ ਕਰੈਕਟਰ ਦੇ ਵਿੱਚ ਤੁਸੀਂ ਰੋਂਦੇ ਹੋ, ਕਦੇ ਹੱਸਦੇ ਹੋ, ਇਹ ਬਿਲਕੁਲ ਹੀ ਵੱਖਰੀ ਚੀਜ਼ ਹੈ, ਪਰ ਜਿਹੜਾ ਥੀਏਟਰ ਹੈ ਉਹ ਤੁਹਾਨੂੰ ਕੌਨਫੀਡੈਂਸ ਜ਼ਰੂਰ ਦਿੰਦਾ।
ਬਿਲਕੁਲ, ਮੇਰੇ ਕਾਫੀ ਐਕਟਰਾਂ ਦਾ ਇਹੀ ਕਹਿਣਾ ਕਿ ਥੀਏਟਰ ਜਿਹੜੀ ਉਹ ਸਾਡੀ ਫਸਟ ਦਰਸਗਾਹ ਹੈ, ਇੱਥੋਂ ਅਸੀਂ ਸਿੱਖ ਕੇ ਤੇ ਅਸੀਂ ਫਿਰ ਅੱਗੇ ਆਪਣਾ ਆ
ਪਰ
ਰਹੇ ਹਾਂ।
ਬੇਟੇ ਥੀਏਟਰ ਹੈ ਨਾ ਜਿਹੜਾ, ਮੈਂ ਇੱਦਾਂ ਦਾ ਥੀਏਟਰ ਕੀਤਾ ਜਿਹੜਾ ਲੋਕਾਂ ਦਾ ਥੀਏਟਰ ਹੈ, ਜਿਵੇਂ ਲੋਕਾਂ ਦਾ ਗੁਰਸ਼ਰਨ ਭਾਜੀ ਨੇ ਥੀਏਟਰ ਕੀਤਾ, ਜਿਹਨਾਂ ਜਿਹੜਾ ਇਕੱਲਾ ਐਂਟਰਟੇਨ ਹੀ ਨਹੀਂ, ਜਿਹੜਾ ਮੈਸੇਜ ਦਿੰਦਾ ਥੀਏਟਰ ਹੈ, ਜਿਹੜੀਆਂ ਸਾਡੀਆਂ ਸਮਾਜਿਕ ਕੁਰੀਤੀਆਂ ਉਹਨਾਂ ਨੂੰ ਉਘਾੜਦਾ ਹੋਇਆ ਥੀਏਟਰ, ਜਾਂ ਸਾਡੀ ਔਰਤਾਂ ਦੀ ਤ੍ਰਾਸਦੀ ਹੈ, ਜਾਂ ਕਿਸੇ ਬੱਚਿਆਂ ਦਾ ਸ਼ੋਸ਼ਣ ਹੈ, ਜਾਂ ਨਸ਼ਿਆਂ ਦੇ ਖਿਲਾਫ਼, ਜਾਂ ਕੋਈ ਦਾਜ ਦਹੇਜ ਦੇ ਖਿਲਾਫ਼, ਜਾਂ ਜਿਹੜੀਆਂ ਸਾਡੀਆਂ ਕਰੰਟ ਪ੍ਰੋਬਲਮਸ ਨੇ ਸਮਾਜ ਦੇ ਵਿੱਚ, ਉਹਨਾਂ ਨੂੰ ਲੈ ਕੇ ਉਦਾਂ ਦਾ ਥੀਏਟਰ ਕਰਨਾ, ਤੇ ਉਹ ਫਿਰ ਮਹਿਸੂਸ ਵੀ ਜ਼ਿਆਦਾ ਹੁੰਦਾ ਹੈ। ਇਸ ਤਰੀਕੇ ਦਾ ਥੀਏਟਰ ਕੀਤਾ, ਇਹਦਾ ਚਿਹਰਾ ਸਾਰਾ ਗੁਰਸ਼ਰਨ ਭਾਜੀ ਨੂੰ ਜਾਂਦਾ, ਜਿਨ੍ਹਾਂ ਨੇ
ਜੀ
ਸਾਨੂੰ ਉਂਗਲ ਫੜ ਕੇ ਸਿਖਾਇਆ, ਸਟੇਜ ਤੇ ਚੜ੍ਹੇ ਅਸੀਂ।
ਤੇ ਸਾਡੇ ਅੰਕਲ ਜੀ ਸਵਰਨ ਪੰਗੂ ਪੱਤਰਕਾਰ ਨੇ,
ਹਾਂਜੀ
ਸਮਾਜ ਸੇਵਕ ਨੇ, ਤੇ ਤੁਸੀਂ ਅਦਾਕਾਰ ਹੋ, ਅਲੱਗ ਅਲੱਗ ਫੀਲਡ ਨੇ, ਤੇ ਤਾਲਮੇਲ ਕੈਸਾ ਚੱਲ ਰਿਹਾ ਜ਼ਿੰਦਗੀ ਦਾ?
ਬਹੁਤ ਵਧੀਆ ਰਾਜੇ। ਇਹ ਭਾਵੇਂ ਇਹ ਅਸੀਂ ਵੱਖਰਾ ਵੱਖਰਾ ਕੰਮ ਕਰ ਰਹੇ ਹਾਂ, ਅੱਜ ਕੱਲ ਉਹ ਪੱਤਰਕਾਰੀ ਤੋਂ ਮੁੱਖ ਮੋੜ ਚੁੱਕੇ ਨੇ, ਕਿਉਂਕਿ ਜਿਹੜੀ ਇਹ ਪੀਲੀ ਪੱਤਰਕਾਰੀ ਹੈ ਉਹਦੇ ਵਿੱਚ ਉਹ ਵਿਸ਼ਵਾਸ ਨਹੀਂ ਰੱਖਦੇ, ਉਹ ਇੱਕ ਸੋਸ਼ਲ ਐਕਟਿਵਿਸਟ ਨੇ।
ਜੀ
ਇੱਥੇ
ਜੀ
ਬੇਟਾ ਇੱਕ ਅਸੀਂ ਟਰੱਸਟ ਬਣਾ ਕੇ, ਇੱਕ ਅੱਜ ਕੱਲ ਉੱਥੇ ਇੱਕ ਭਵਨ ਬਣਿਆ ਹੋਇਆ, ਦੂਜਾ ਇੱਕ ਬੇਟਾ ਸੋਸ਼ਲ ਐਕਟੀਵਿਟੀਜ਼ ਕਰ ਰਹੇ ਹਾਂ, ਜਿਵੇਂ ਅੱਜ ਕੱਲ ਬਲੱਡ ਦੀ ਕਮੀ ਆ ਰਹੀ ਹੈ, ਹੁਣ
ਹਾਂਜੀ
ਆਉਣ ਵਾਲੇ
ਬਿਲਕੁਲ
ਦਿਨਾਂ ਦੇ
ਜੀ ਜੀ
ਕੈਂਪ ਲਾ ਰਹੇ ਹਾਂ, ਜਾਂ ਫਿਰ ਕੋਈ ਵੀ ਸਾਡੇ ਜਿਹੜੇ ਸਾਡੇ ਦੇਸ਼ ਭਗਤ ਨੇ ਉਹਨਾਂ ਦੇ ਨਾਂ ਤੇ ਜਦੋਂ ਵੀ ਕੋਈ ਉਹਨਾਂ ਦਾ ਅਸੀਂ ਜਨਮ ਦਿਹਾੜਾ ਮਨਾਉਂਦੇ ਹਾਂ, ਇੱਦਾਂ ਦੀਆਂ ਐਕਟੀਵਿਟੀਜ਼ ਕੀਤੀਆਂ ਜਾਂਦੀਆਂ, ਤਾਂ ਕਿ ਜਿਹੜੇ ਸਾਡੇ ਲੋਕ ਹੈ ਜਿਹੜੇ ਹਜੇ ਅਣਜਾਣ ਬੈਠੇ ਨੇ, ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਸਾਡੇ ਉਹ ਜਾਂ ਗਦਰੀ ਬਾਬੇ ਹੋਣ ਜਾਂ ਸਾਡੇ ਦੂਜੇ ਸ਼ਹੀਦ ਨੇ, ਉਹਨਾਂ ਬਾਰੇ ਕੋਈ ਜਾਣਕਾਰੀ ਨਹੀਂ, ਇੱਦਾਂ ਦੇ ਉਹ ਐਕਟੀਵਿਟੀਜ਼ ਕਰਦੇ ਨੇ। ਦੂਜਾ ਇੱਕ ਬੇਟਾ ਚੈਰੀਟੇਬਲ ਸਕੂਲ ਚਲਾ ਰਹੇ ਹਾਂ, ਜਿਹੜਾ ਆਪਣਾ ਕੋਈ ਹਿੱਤ ਨਹੀਂ, ਜਿਹਦੇ ਵਿੱਚ 100 ਦੇ ਕਰੀਬ ਬੱਚਾ ਜਿਹੜਾ ਉਹ ਫ੍ਰੀ ਪੜ੍ਹ ਰਿਹਾ, ਬਾਕੀ ਇਸ ਤਰੀਕੇ ਦੀ ਸੇਵਾ ਕਰ ਰਹੇ ਨੇ। ਤੇ ਸੋਸ਼ਲ ਐਕਟਿਵਿਸਟ ਪਰਿਵਾਰ ਹੀ ਹੈ ਕਿਉਂਕਿ ਮੈਂ ਉਹਨਾਂ ਦੇ ਨਾਲ ਹੀ ਹਾਂ,
ਜੀ ਜੀ
ਕੋਈ
ਬਿਲਕੁਲ
ਵੀ ਬੰਦਾ ਇਹੋ ਜਿਹੀ ਐਕਟੀਵਿਟੀ ਚ ਤਾਂ ਹੀ ਕਰ ਸਕਦਾ ਜਦੋਂ ਉਹਨੂੰ ਪਰਿਵਾਰ ਦੀ ਕੋਆਪਰੇਸ਼ਨ ਹੋਵੇ।
ਬਿਲਕੁਲ ਬਿਲਕੁਲ, ਇਹ
ਹਾਂ,
ਤੁਸੀਂ
ਇਸ
ਬਿਲਕੁਲ ਠੀਕ
ਦੀ
ਕੀਤੀ
ਗੱਲ ਨਹੀਂ ਹੈਗੀ, ਵਧੀਆ ਸਗੋਂ ਜ਼ਿੰਦਗੀ, ਵਧੀਆ ਜ਼ਿੰਦਗੀ ਨਿਕਲ ਰਹੀ ਹੈ।
ਜੀ, ਬਿਲਕੁਲ ਅੰਕਲ ਜੀ, ਰੋਸ਼ਨ ਖਿਆਲ ਤੇ ਇੱਕ ਬਹੁਤ ਵੱਡੇ ਸਮਾਜੀ ਸੇਵਕ, ਤੁਸੀਂ ਅਦਾਕਾਰ ਤੇ ਸਾਡੇ ਵੀਰ ਬਹੁਤ ਅੱਛੇ ਫਨਕਾਰ ਗੁਲੂਕਾਰ, ਆਪਣੀ ਫੈਮਿਲੀ ਤੇ ਗਰਵ ਤੇ ਹੁੰਦਾ ਹੋਏਗਾ ਤੁਹਾਨੂੰ।
ਹਾਂ ਬਿਲਕੁਲ ਬੇਟੇ, ਬਿਲਕੁਲ ਪ੍ਰਾਊਡ ਫੀਲ ਹੁੰਦਾ ਹੈ, ਤੇ ਸਾਨੂੰ ਮੈਨੂੰ ਇਹ ਲੱਗਦਾ ਕਿ ਸਾਡੀ ਫੈਮਿਲੀ ਵਿੱਚ ਤੁਹਾਡੇ ਵਰਗੇ ਬੱਚੇ ਵੀ ਹੈ।
ਜੀ
ਸਮਾਜ ਦੇ ਵਿੱਚ ਕੋਈ ਵੀ ਬੱਚਾ ਜਦੋਂ ਕੋਈ ਦੂਜਿਆਂ ਲਈ ਕੰਮ ਕਰਦਾ ਹੈ ਉਦੋਂ ਬੇਟੇ ਪ੍ਰਾਊਡ ਤਾਂ ਫੀਲ ਹੁੰਦਾ ਹੀ ਹੈ, ਉਹ ਚੰਗਾ ਲੱਗਦਾ ਕਿਉਂਕਿ ਤੁਹਾਡੀ ਸੋਚ ਹੈ ਇਹ।
ਜੀ ਜੀ
ਇਹ ਜਿਹੜੀ ਇਹ ਗੱਲ ਹੁੰਦੀ ਹੈ, ਇਹ ਪਰਿਵਾਰ ਤੋਂ ਬਾਹਰ ਵੀ ਜਦੋਂ ਕਿਸੇ ਬੰਦੇ ਦੀ ਸੋਚ ਮਿਲਦੀ ਹੈ ਤਾਂ ਉਹ ਇੱਕ ਪਰਿਵਾਰ ਬਣ ਜਾਂਦਾ ਹੈ, ਤੇ ਜਦੋਂ ਫਿਰ ਤੁਹਾਡਾ ਆਪਣਾ ਪਰਿਵਾਰ ਜੀ ਸਾਰਿਆਂ ਦੀ ਸੋਚ ਮਿਲਦੀ ਹੈ ਤਾਂ ਇਹ ਹੋਰ ਵੀ ਪ੍ਰਾਊਡ ਫੀਲ ਹੁੰਦਾ ਹੈ।
ਬਿਲਕੁਲ।
ਮੈਨੂੰ ਬੜਾ ਪ੍ਰਾਊਡ ਲੱਗਦਾ।
ਤੇ ਦੂਸਰਾ ਮੇਰਾ ਤੁਹਾਡੇ ਨਾਲ ਹੁਣਾਵਾਂਗੇ, ਤੁਹਾਡੇ ਜਿਹੜੇ ਕਿਉਂਕਿ ਲੈਂਦੇ ਪੰਜਾਬ ਵਿੱਚ ਬਹੁਤ ਜ਼ਿਆਦਾ ਪਿਆਰ ਕਰਨ ਵਾਲੇ, ਜਿਵੇਂ ਕਿ ਮੈਂ ਪਹਿਲੇ ਵੀ ਦੱਸਿਆ, ਤੁਹਾਨੂੰ ਸੁਣਨਗੇ ਵੀ ਉਹ, ਬਲਕਿ ਦੇਖਦੇ ਰਹਿੰਦੇ ਨੇ, ਬੜਾ ਇੱਕ ਤਾਰੁਫ ਹੈ ਲੋਕਾਂ ਦੇ ਵਿੱਚ ਤੁਹਾਡਾ। ਤੇ ਤੁਸੀਂ ਇਹ ਦੱਸੋ ਹੁਣ ਪਾਕਿਸਤਾਨ ਕਿਨੂੰ ਆਉਣਾ ਹੈ?
ਮੇਰਾ ਤਾਂ ਜੀ ਕਰਦਾ ਮੈਂ ਹੁਣੇ ਉੱਡ ਕੇ ਆ ਜਾਵਾਂ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਬੇਟੇ ਤੇਰੇ ਅੰਕਲ ਭੰਗੂ ਸਾਹਿਬ ਆਏ ਸੀਗੇ, ਕਰਤਾਰਪੁਰ ਤੋਂ ਮੁੜ ਗਏ ਸੀਗੇ,
ਜੀ,
ਤੇ ਉਦੋਂ
ਕਰਤਾਰਪੁਰ।
ਮੈਂ ਬਿਜੀ ਸੀ, ਪਰ ਅਸੀਂ ਜਲਦੀ ਬਣਾ ਰਹੇ ਹਾਂ। ਮੈਂ ਇੱਕ ਦੋ ਹੋਰ ਆਰਟਿਸਟਾਂ ਨਾਲ ਵੀ ਗੱਲ ਚੱਲ ਰਹੀ ਹੈ, ਥੋੜਾ
ਜੀ
ਮਾਹੌਲ
ਜੀ
ਠੀਕ ਹੋਵੇ, ਥੋੜਾ ਮਾਹੌਲ ਠੀਕ ਹੋਵੇ ਤੇ ਉਹੀ ਫਿਰ ਸਾਨੂੰ ਐਂ ਲੱਗਦਾ ਵੀ ਕਦੋਂ ਜਲਦੀ ਤੋਂ ਜਲਦੀ ਆਪਾਂ ਮਿਲਾਂਗੇ। ਬਹੁਤ
ਜੀ
ਤਾਂਘ ਹੈ ਹਾਂ ਤੁਹਾਨੂੰ ਸਾਰਿਆਂ ਨੂੰ ਮਿਲਣ ਦੀ, ਤੇ
ਜੀ
ਬਹੁਤ ਚੰਗਾ ਲੱਗੂਗਾ। ਤੇ ਮੈਨੂੰ ਇਹ ਲੱਗਦਾ ਕਿ ਤੁਸੀਂ ਵੀ ਜਲਦੀ ਆਓ ਤਾਂ ਕਿ
ਜੀ ਜੀ
ਆਪਾਂ, ਇਹ ਨਹੀਂ ਪਤਾ ਪਹਿਲਾਂ ਤੁਸੀਂ ਪਹੁੰਚ ਜਾਓ ਜਾਂ ਅਸੀਂ ਆ ਜਾਈਏ, ਜਦੋਂ ਵੀ ਮੌਕਾ
ਬਿਲਕੁਲ
ਮਿਲਦਾ ਹੈ, ਪਰ
ਜੀ
ਆਉਣਾ ਜ਼ਰੂਰ ਹੈ, ਪ੍ਰੋਮਿਸ ਹੈ।
ਜੀ 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 ਸਾਡਾ ਵੀ ਬਹੁਤ ਦਿਲ ਕਰਦਾ। ਜ਼ਬਰਦਸਤ ਜ਼ਬਰਦਸਤ। ਪਿਛਲੇ ਕੁਝ ਅਰਸੇ ਦੇ ਵਿੱਚ ਲਹਿੰਦੇ ਦੇ ਚੜ੍ਹਦੇ ਪੰਜਾਬ ਦੇ ਫਨਕਾਰ ਜਿਹੜੇ ਨੇ ਇਕੱਠੇ, ਉਹਨਾਂ ਨੇ ਕੁਝ ਫਿਲਮਾਂ ਕੀਤੀਆਂ ਨੇ ਤੇ ਕੁਝ ਫਿਲਮਾਂ ਹਾਲੇ ਵੀ ਆ ਰਹੀਆਂ ਨੇ, ਜਿਹਦੇ ਵਿੱਚ ਸਾਡੇ ਲਹਿੰਦੇ ਪੰਜਾਬ ਦੇ, ਚੜ੍ਹਦੇ ਪੰਜਾਬ ਦੇ ਇਕੱਠੇ ਇੱਕ ਮਤਲਬ ਫਨਕਾਰ ਜਿਹੜੇ ਨੇ ਇੱਧਰ ਦੇ ਉੱਧਰ ਦੇ, ਉਹਨਾਂ ਦੀ ਇਕੱਠੀ
ਹਾਂਜੀ
ਪਾਰਟਿਸਿਪੇਸ਼ਨ ਨੇ
ਜਿਵੇਂ ਬੇਟਾ ਚੱਲ ਮੇਰਾ ਪੁੱਤ 1 2 3 ਵੀ ਬਣਦੀ ਹੈ
ਹਾਂਜੀ।
ਤੇ
ਤੇ ਤੁਸੀਂ ਮੈਨੂੰ ਦੱਸੋ, ਜਿਹੜੀ ਇਹ ਆਪਣੇ ਲਹਿੰਦੇ ਚੜ੍ਹਦੇ ਪੰਜਾਬ ਦੇ ਇਕੱਠੇ ਜਿਹੜੀਆਂ ਫਿਲਮਾਂ ਨੇ, ਇਹਦੇ ਹਵਾਲੇ ਨਾਲ ਤੁਸੀਂ ਦੱਸੋ ਇਹਨਾਂ ਨੂੰ ਕਿਸ ਨਜ਼ਰ ਨਾਲ ਦੇਖਦੇ ਜੀ?
ਬੇਟਾ ਬਹੁਤ ਮਾਣ ਮਹਿਸੂਸ ਹੁੰਦਾ ਹੈ, ਸਾਨੂੰ ਇਹ ਲੱਗਦਾ ਹੈ ਕਿ ਦੇਖੋ ਇੱਕ ਆਰਟਿਸਟ ਦੀ ਜ਼ਿੰਦਗੀ ਕਿੰਨੀ ਵਧੀਆ,
ਜੀ
ਕਿ ਅਸੀਂ ਜੇ ਹੋਰ ਤਰੀਕੇ ਨਾਲ ਨਹੀਂ ਮਿਲ ਸਕਦੇ ਤਾਂ ਇੱਕ ਆਰਟਿਸਟ ਕਿੰਨੇ ਵਧੀਆ ਕਿ ਉਹ ਇੱਕ ਮੰਚ ਤੇ ਇਕੱਠੇ ਹੁੰਦੇ ਨੇ, ਭਾਵੇਂ ਉਹ ਥੀਏਟਰ ਹੋਵੇ ਤੇ ਭਾਵੇਂ ਉਹ ਫਿਲਮਾਂ ਹੋਣ, ਬੇਟੇ ਬਹੁਤ ਮਾਣ ਮਹਿਸੂਸ ਹੁੰਦਾ ਹੈ। ਸਾਨੂੰ
ਜੀ
ਬਹੁਤ ਚੰਗਾ ਲੱਗਦਾ ਹੈ ਜਦੋਂ ਸਾਰੇ ਮਿਲ ਕੇ ਆਰਟਿਸਟ ਭਾਵੇਂ ਉਹ ਲਹਿੰਦੇ ਪੰਜਾਬ ਦੇ ਹੋਣ ਜਾਂ ਚੜ੍ਹਦੇ ਪੰਜਾਬ ਤੇ ਇਕੱਠੇ ਇੱਕ ਫਿਲਮ ਬਣਦੀ ਹੈ, ਉਹ
ਜੀ
ਹੋਰ ਵੀ ਉਤਸੁਕਤਾ ਵੱਧ ਜਾਂਦੀ ਹੈ, ਪ੍ਰਾਊਡ ਫੀਲ ਹੁੰਦਾ ਹੈ। ਤੇ ਮੈਨੂੰ ਵੀ ਪੂਰਾ ਐ ਲੱਗਦਾ ਕਿ ਕਦੋਂ ਮੈਂ ਲਹਿੰਦੇ ਪੰਜਾਬ ਦੇ ਕਿਸੇ ਵੀ ਆਰਟਿਸਟ ਨਾਲ ਆਪਣਾ ਕੰਮ ਕਰਾਂ, ਤੇ ਕਿਸਮਤ ਚ ਲਿਖਿਆ ਤਾਂ ਜ਼ਰੂਰ ਹੋਊਗਾ ਇਹ, ਤੇ ਪੂਰੇ
ਜੀ ਜੀ
ਆਸਮਾਨ ਦਾ ਬਹੁਤ ਖੁਸ਼ੀ ਹੁੰਦੀ ਹੈ, ਅਸੀਂ ਇਹ ਫਿਲਮ ਜ਼ਰੂਰ ਦੇਖਦੇ ਹਾਂ। ਇਹ ਪ੍ਰਾਊਡ ਵਾਲੀ ਗੱਲ ਹੈ, ਮਾਣ ਵਾਲੀ ਗੱਲ ਹੈ ਕਿ
ਜੀ ਜੀ
ਅਸੀਂ ਸਰਕਾਰਾਂ ਦੀਆਂ ਬਿੱਥਾਂ ਦੇ ਬਾਵਜੂਦ ਵੀ ਅਸੀਂ ਇੱਕ ਫਿਲਮ ਦੇ ਵਿੱਚ ਇੱਕ ਮੰਚ ਦੇ ਉੱਤੇ ਇਕੱਠੇ ਹੋ ਜਾਂਦੇ ਹਾਂ।
ਜੀ ਜੀ ਨਹੀਂ, ਬਹੁਤ ਜ਼ਿਆਦਾ ਪੂਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਵੀ ਪੰਜਾਬੀ ਬੈਠੇ ਨੇ ਬਹੁਤ ਜ਼ਿਆਦਾ ਫਿਲਮਾਂ ਨੂੰ ਦੇਖਿਆ ਗਿਆ, ਬਲਕਿ ਬਹੁਤ ਮੁਹੱਬਤ ਮਿਲੀ, ਬੜਾ ਪਿਆਰ ਮਿਲਿਆ। ਤੇ ਹੁਣ ਵੀ
ਬਿਲਕੁਲ
ਕੁਝ
ਬਿਲਕੁਲ
ਜਿਹੜੇ ਪ੍ਰੋਜੈਕਟ ਹੈਗੇ ਨੇ ਲਹਿੰਦੇ ਚੜ੍ਹਦੇ ਪੰਜਾਬ ਦੇ ਇਕੱਠੇ ਫਨਕਾਰਾਂ ਦੇ, ਉਹ ਵੀ ਮੈਂ ਦੇਖ ਰਿਹਾ ਸੀ, ਸ਼ੂਟਿੰਗ ਵਗੈਰਾ ਤਸਵੀਰਾਂ ਆ ਰਹੀਆਂ ਸੀ, ਅਪਡੇਟਸ ਮਿਲ ਰਹੀਆਂ ਸੀ। ਉਮੀਦ ਹੈ ਕਿ ਸਾਂਝ ਜਿਹੜੀ ਹੈ ਸਾਡੀ ਇਸੇ ਤਰ੍ਹਾਂ ਬਣੀ ਰਹੇਗੀ, ਪੰਜਾਬੀ ਦੇ
ਬਿਲਕੁਲ
ਥੀਏਟਰ ਫਿਲਮ ਦੇ ਜਿਸ ਰਾਹੀਂ ਵੀ ਬਣੀ ਰਹੇ, ਤੇ ਸਾਂਝ ਬਣੀ ਰਹਿਣੀ ਚਾਹੀਦੀ ਹੈ। ਤੇ ਮਾਂ ਜੀ, ਹੁਣ ਮੈਂ ਆਖਰ ਤੇ ਤੁਹਾਨੂੰ ਕਹਿਣਾ ਚਾਹਾਂਗਾ ਕਿ ਜਿਹੜੇ ਲੋਕ ਨੇ ਪਾਕਿਸਤਾਨ ਦੇ ਵਿੱਚ ਲਹਿੰਦੇ ਪੰਜਾਬ ਦੇ ਵਿੱਚ ਤੁਹਾਨੂੰ ਚਾਹਣ ਵਾਲੇ, ਤੁਹਾਨੂੰ ਪਿਆਰ ਕਰਨ ਵਾਲੇ, ਉਹਨਾਂ ਵਾਸਤੇ ਕੀ ਪੈਗਾਮ ਦੇਣਾ ਚਾਹੋਗੇ?
ਬਸ ਮੈਨੂੰ ਇਹ ਲੱਗਦਾ ਕਿ ਜਿਹੜੀਆਂ ਸਾਡੀਆਂ ਇਹ ਸਾਂਝਾਂ, ਇਹ ਪਿਆਰ ਹੈ, ਇਹ ਦੁਆਵਾਂ ਇਸੇ ਤਰੀਕੇ ਨਾਲ ਬਣੀਆਂ ਰਹਿਣ, ਤੇ ਅਸੀਂ ਹਮੇਸ਼ਾ ਇੱਕ ਦੂਜੇ ਦੀ ਖੈਰ ਮੰਗਦੇ ਰਹੀਏ, ਕਿਸੇ ਦੇ ਦਿਲ ਦੇ ਵਿੱਚ ਕੋਈ ਨਫ਼ਰਤ ਨਾ ਹੋਵੇ, ਤੇ ਅਸੀਂ ਜਿਹੜੇ ਜ਼ਿੰਦਗੀ ਜਿਉਂ ਰਹੇ ਹਾਂ ਭਾਵੇਂ ਉਹ ਹਿੰਦੁਸਤਾਨ ਦੇ ਵਿੱਚ ਬੈਠੇ ਹਾਂ ਭਾਵੇਂ ਪਾਕਿਸਤਾਨ ਦੇ ਵਿੱਚ, ਮੈਂ ਇੱਕ ਸੁਨੇਹਾ ਜ਼ਰੂਰ ਦਿੰਦੀ ਹੁੰਦੀ ਹਾਂ ਕਿ ਹਰ ਬੰਦਾ ਆਪਣੇ ਲਈ ਜ਼ਿੰਦਗੀ ਜ਼ਰੂਰ ਜਿਉਂਦਾ ਹੈ, ਪਰ ਸਾਡੀ ਜ਼ਿੰਦਗੀ ਦੇ ਵਿੱਚੋਂ ਕੁਛ ਟਾਈਮ ਤੇ ਕੁਛ ਜਿੰਨੇ ਜੋਗੇ ਅਸੀਂ ਹਾਂ ਦੂਜਿਆਂ ਲਈ ਜਿਉਣਾ ਜ਼ਰੂਰ ਸਿੱਖੀਏ, ਕਿਉਂਕਿ ਇਹ ਧਰਤੀ ਮਾਂ ਦਾ ਜਿਹੜਾ ਕਾਲਾ ਮੁਸਕਰਾ ਦੇਣਾ, ਮੇਰੀ ਅਰਥੀ ਨੂੰ ਚੱਕਣਾ ਨਾ ਧਰਤੀ ਚ ਦਬਾ ਦੇਣਾ, ਮੇਰੇ ਤੇ ਕਫ਼ਨ ਨਾ ਪਾਉਣਾ, ਮੇਰੇ ਹਮਦਰਦ ਦੋਸਤੋ ਕਿਸੇ ਗਰੀਬ ਦੇ ਬੱਚੇ ਦਾ ਝੱਗਾ ਸਵਾ ਦੇਣਾ,
ਬਿਲਕੁਲ, ਬਹੁਤ ਇਨਸਾਨੀਅਤ ਦੀ ਖਿਦਮਤ ਹੀ ਸਭ ਤੋਂ ਵੱਡਾ ਧਰਮ ਹੈ, ਤੇ ਕਰਨੀ
ਬਿਲਕੁਲ
ਚਾਹੀਦੀ ਲੋਕਾਂ ਦੀ ਸੇਵਾ, ਕਿਉਂਕਿ ਮਰਨ ਤੋਂ ਬਾਅਦ ਵੀ ਤੇ ਜ਼ਿੰਦਾ ਰਹਿਣਾ ਨਾ, ਮਰਨ ਤੋਂ ਬਾਅਦ ਉਹੀ ਲੋਕ ਜ਼ਿੰਦਾ ਰਹਿਣਗੇ ਜਿਨ੍ਹਾਂ ਨੇ ਇਨਸਾਨੀਅਤ ਲਈ
ਬਿਲਕੁਲ
ਕੁਛ ਕੀਤਾ ਹੋਏਗਾ।
ਦੇਖੋ, ਸਾਡੇ ਨਾਲ ਆਪਣੇ ਕੁਛ ਵੀ ਨਹੀਂ ਜਾਣਾ, ਇਹ ਮੁਹੱਬਤਾਂ ਨੇ, ਇਹ ਦੁਆਵਾਂ ਨੇ,
ਹਾਂਜੀ
ਇਹੀ ਨਾਲ ਜਾਣੀਆਂ, ਕਿਸੇ
ਬਿਲਕੁਲ
ਹੀਰ ਖਾ
ਬਿਲਕੁਲ
ਸਾੜਾ ਇਹਨਾਂ ਤੋਂ ਉੱਪਰ ਉੱਠ ਕੇ ਸਾਨੂੰ ਜ਼ਿੰਦਗੀ ਜਿਉਣੀ ਚਾਹੀਦੀ ਹੈ। ਇਹੀ ਮੈਨੂੰ ਤਾਂ ਇਹ ਲੱਗਦਾ ਕਿ ਠੀਕ ਹੈ, ਮੈਂ ਨਹੀਂ ਕਹਿੰਦੀ ਕਿ ਮੈਂ 100% ਠੀਕ ਹਾਂ, ਪਰ ਕੋਸ਼ਿਸ਼ ਜ਼ਰੂਰ ਰਹਿਣੀ ਚਾਹੀਦੀ ਹੈ ਕਿ ਸਾਥੋਂ ਕਿਸੇ ਨਾਲ ਈਰਖਾ ਨਾ ਹੋਵੇ। ਅਸੀਂ ਹਰ ਇੱਕ ਲਈ ਦੁਆ ਮੰਗੀਏ, ਅਸੀਂ ਹਰ ਇੱਕ ਦਾ ਭਲਾ ਸੋਚੀਏ, ਹਰ ਇੱਕ ਇਨਸਾਨ ਨੂੰ ਇੱਕ ਦੂਜੇ ਦੇ ਕੰਮ ਆਉਣਾ ਚਾਹੀਦਾ। ਇਹੀ ਧਰਮ ਹੈ, ਇਹੀ ਇਨਸਾਨੀਅਤ ਹੈ।
ਬਹੁਤ ਸ਼ੁਕਰੀਆ, ਮੇਰੇ ਕੋਲ ਅਲਫਾਜ਼ ਨਹੀਂ ਹੈਗੇ ਕਿ ਮੈਂ ਕਿਸ ਤਰ੍ਹਾਂ ਤੁਹਾਡਾ ਸ਼ੁਕਰੀਆ ਅਦਾ ਕਰਾਂ, ਅੱਜ ਬਹੁਤ ਮੈਨੂੰ
ਨਹੀਂ
ਖੁਸ਼ੀ ਹੋਈ।
ਬੇਟਾ, ਸ਼ੁਕਰੀਆ ਵਾਲੀ ਕੋਈ ਗੱਲ ਨਹੀਂ, ਮੈਨੂੰ ਆਪਣੇ ਆਪ ਨੂੰ ਹੀ ਪ੍ਰਾਊਡ ਫੀਲ ਹੋ ਰਿਹਾ ਹੈ ਕਿ ਮੈਂ ਆਪਣੇ ਲਹਿੰਦੇ ਪੰਜਾਬ ਦੇ ਪੁੱਤਰ ਨਾਲ ਗੱਲ ਕਰ ਰਹੀ ਹਾਂ, ਕਿਉਂਕਿ ਸਾਰੇ ਲੋਕਾਂ 'ਚ ਇੱਧਰ ਬੈਠਿਆਂ 'ਚ ਤਾਂਘ ਹੈ, ਲੋਕਾਂ 'ਚ ਬਹੁਤ ਪਿਆਰ ਹੈ। ਆਸ ਕਰਦੀ ਹੈ ਪਿਆਰ ਇੱਦਾਂ ਹੀ ਬਣਿਆ ਰਹੇ, ਆਪਣੀਆਂ ਸਾਂਝਾਂ ਬਣੀਆਂ ਰਹਿਣ, ਆਪਾਂ ਜਲਦੀ ਮਿਲੀਏ, ਇੱਕ ਦੂਜੇ ਨੂੰ ਗਲਵੱਕੜੀ ਪਾਈਏ, ਕੋਈ ਇਹੋ ਜਿਹੀ ਗੱਲ ਨਹੀਂ, ਤੇ ਆਪਾਂ ਫਿਰ ਵੀ ਗੱਲਬਾਤ ਕਰਦੇ ਰਵਾਂਗੇ। ਕਦੋਂ ਦਾ ਨਹੀਂ ਤੁਸੀਂ ਮੈਨੂੰ ਮੈਸੇਜ ਲਾ ਰਹੇ ਹੋ, ਬਸ ਕੁਛ ਹਾਲਾਤ ਇਹੋ ਜਿਹੇ ਬਣੇ ਸੀ, ਕੁਛ ਦੋ ਤਿੰਨ ਫਿਲਮਾਂ ਦੇ ਵਿੱਚ ਬਿਜੀ ਸੀ, ਤੇ ਹੁਣ ਥੋੜਾ ਵੈਕਸੀਨ ਕਰਕੇ ਸਿਹਤ ਗੜਬੜਾ ਰਹੀ ਸੀ, ਪਰ ਹੁਣ ਬਿਲਕੁਲ ਠੀਕ ਹਾਂ। ਤੁਹਾਡੇ ਨਾਲ ਗੱਲਬਾਤ ਕਰਕੇ ਮੈਂ ਬਿਲਕੁਲ ਹੀ ਤੰਦਰੁਸਤ ਹੋ ਗਈ, ਤੇ ਮੈਨੂੰ ਐਂ ਲੱਗਦਾ ਕਿ ਮੈਨੂੰ ਬਹੁਤ ਇੱਕ ਤਰ੍ਹਾਂ ਦੀ એનર્ਜੀ ਮਿਲ ਗਈ, ਆਕਸੀਜਨ ਮਿਲ ਗਈ, ਡੋਜ਼ ਮਿਲ ਗਈ, ਪਿਆਰ ਮਿਲ ਗਿਆ।
ਮੈਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੋਈ, ਤੇ ਮੈਂ ਆਪਣੇ ਦੇਖਣ ਵਾਲਿਆਂ ਨੂੰ, ਵੀਅਰਸ ਨੂੰ ਮੈਂ ਦੱਸਣਾ ਚਾਹਾਂਗਾ ਕਿ ਮੈਂ ਚੈਨਲ ਦਾ ਆਗਾਜ਼ ਤੇ 4-5 ਮਹੀਨੇ ਪਹਿਲੇ ਕਰਨਾ ਸੀ, ਤੇ ਉਹਦੇ ਤੇ ਮੇਰੀ ਵਰਕਿੰਗ ਜਾਰੀ ਸੀ, ਲੇਕਿਨ ਮੇਰੀ ਇਹ ਖੁਆਇਸ਼ ਸੀ ਕਿ ਮੈਂ ਸਭ ਤੋਂ ਪਹਿਲਾਂ ਇੰਟਰਵਿਊ ਆਪਣੀ ਮਾਂ ਗੁਰਪ੍ਰੀਤ ਕੌਰ ਬੰਗੂ ਜੀ ਦਾ ਅਪਲੋਡ ਕਰਾਂ, ਤੇ ਇਹ ਮੇਰੇ ਚੈਨਲ ਦਾ ਜਿਹੜਾ ਉਹ ਸਭ ਤੋਂ ਐਪੀਸੋਡ ਨੰਬਰ ਜਿਹੜਾ 1 ਨੇ, ਉਹ ਤੁਸੀਂ ਦੇਖੋਗੇ ਬਹੁਤ ਜਲਦ ਆ ਰਿਹਾ, ਐਪੀਸੋਡ ਨੰਬਰ 1 ਨੇ, ਇਹ ਮੇਰਾ ਪਹਿਲਾ ਪ੍ਰੋਗਰਾਮ ਹੈ ਮੇਰੇ ਚੈਨਲ ਦਾ, ਤੇ
ਜੀ ਬੇਟਾ, ਬੈਸਟ ਵਿਸ਼ ਦੁਆਵਾਂ ਢੇਰ ਸਾਰੀਆਂ, ਲਗਾਤਾਰ ਤਰੱਕੀ ਕਰੋ, ਬਹੁਤ ਸਾਰਾ ਪਿਆਰ ਬੇਟਾ, ਬਹੁਤ ਸਾਰਾ ਪਿਆਰ, ਤੇ ਮੈਂ ਆਸ ਕਰੂੰਗੀ ਕਿ ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ। ਬਹੁਤ ਸਾਰੀਆਂ ਦੁਆਵਾਂ ਮੇਰੇ ਵੱਲੋਂ।
ਬਹੁਤ ਸ਼ੁਕਰੀਆ ਮਾਂ ਜੀ, ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ, ਅੱਲਾਹ ਤਾਲਾ ਤੁਹਾਡੀ ਜ਼ਿੰਦਗੀ ਸਿਹਤ ਸਲਾਮਤੀ ਵਾਲੀ ਜ਼ਿੰਦਗੀ ਤੁਹਾਨੂੰ ਅਤਾ ਕਰੇ, ਤੇ ਤੁਸੀਂ ਇਸੇ ਤਰ੍ਹਾਂ ਹੀ ਪਿਆਰ ਤੇ ਮੁਹੱਬਤਾਂ ਵੰਡਦੇ ਰਹੋ। ਲਹਿੰਦੇ ਪੰਜਾਬ ਵੱਲੋਂ ਤੁਹਾਨੂੰ ਬਹੁਤ ਬਹੁਤ ਪਿਆਰ ਤੇ ਅਸਲਾਮ ਅਲੈਕੁਮ।
ਮੇਰੇ ਵੱਲੋਂ ਵੀ ਸਾਰੇ ਬੱਚਿਆਂ ਨੂੰ।